ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਨਾਈ ਤੀਰੈ ਤਰਣਾ ਨਾਈ ਪਤ ਪੂਜ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ, ਆਪ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਚ ਪਹੁੰਚੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਨਮੁਖ ਹੋ ਕੇ ਹੱਥ ਜੋੜ ਕੇ ਨਮਸਕਾਰ ਕਰਕੇ ਆਪਣੇ ਪੁੰਨਾਂ ਵਿਚ ਵਾਧਾ ਕੀਤਾ। ਸਤਸੰਗ ਦੇ ਸ਼ੋਭਤ ਹੋ ਕਰਕੇ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ, ਨਿਰਾਕਾਰ ਵਾਹਿਗੁਰੂ ਪਰਮੇਸ਼ਵਰ ਨੇ ਜੋ ਅੱਜ ਦੇ ਦਿਨ ਸਾਕਾਰ ਰੂਪ ਹੋ ਕਰਕੇ ਨਿਰਗੁਣ ਤੋਂ ਸਰਗੁਣ ਸਰੂਪ ਦੇ ਅੰਦਰ ਰਾਏ ਭੋਇੰ ਦੀ ਤਲਵੰਡੀ ਦੇ ਅੰਦਰ ਆਪਣਾ ਨਾਮ ਨਾਨਕ ਰਖਾ ਕਰਕੇ ਸੰਸਾਰ ਨੂੰ ਤਾਰਨ ਵਾਸਤੇ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਏ, ਬੇਦੀ ਵੰਸ਼ ਨੂੰ ਮਾਣ ਬਖਸ਼ ਕੀਤਾ, ਬਾਬਾ ਕਲਿਆਣ ਚੰਦ ਜੀ ਦੇ ਪੁੱਤਰ ਕਹਿਲਾਏ, ਉਹ ਨਿਰਾਕਾਰ ਵਾਹਿਗੁਰੂ ਪਰਮੇਸ਼ਵਰ ਦੇ ਸਰਗੁਣ ਸਰੂਪ ਦੇ ਅੰਦਰ ਪ੍ਰਗਟ ਹੋਣ ਦਾ ਜੋ ਮਹਾਨ ਗੁਰਪੁਰਬ ਹੈ, ਇਸ ਗੁਰਪੁਰਬ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੇ। ਤਿੰਨ ਵੇਦੀਆਂ ਕੀ ਕੁਲ ਵੇਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜੈ ਤੈ ਭੈ ਸਹਾਏ। ਇਸੇ ਸੰਬੰਧ ਵਿਚ ਅੰਮ੍ਰਿਤ ਵੇਲੇ ਤੋਂ ਕੀਰਤਨ ਆਰੰਭ ਸੀ। ਜਥੇ ਦੇ ਵਿਚ ਜਥੇ ਦੇ ਮੁੱਖ ਕੀਰਤਨੀ ਹੈ ਔਰ ਭਾਈ ਦਰਸ਼ਨ ਸਿੰਘ ਜੀ ਨੇ ਬਹੁਤ ਸੁੰਦਰ ਕੀਰਤਨ ਵੀ ਸੁਣਾਇਆ ਤੇ ਸੁੰਦਰ ਵਿਆਖਿਆ ਵੀ ਸੁਣਾਈ। ਬੜਾ ਭਾਰੀ ਉਦਮ ਹੈ, ਸਮੇਂ ਸਿਰ ਕੀਰਤਨ ਆਰੰਭ ਕੀਤਾ, ਕੀਰਤਨ ਦੀ ਸਮਾਪਤੀ ਹੋਈ ਹੈ, ਗੁਰਪੁਰਬ ਸੰਬੰਧ ਵਿਚ ਵਿਚਾਰਾਂ ਆਪ ਜੀ ਨੇ ਸੁਣ ਲਈਆਂ। ਆਪਾਂ ਲੜੀਵਾਰ ਕਥਾ ਦਾ ਆਨੰਦ ਮਾਨਣਾ ਹੈ ਤੇ ਮਹਾਰਾਜ ਸਾਹਿਬ ਜੀ ਜੋ 1526 ਵਿਕਰਮੀ ਸੰਮਤ ਕੱਤਕ ਸੁਦੀ ਪੂਰਨਮਾਸ਼ੀ ਜੋ ਅੱਜ ਦਾ ਦਿਹਾੜਾ ਹੈ, ਪੂਰਨਮਾਸ਼ੀ ਲਿਖਿਆ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਜਿਸ ਬੇਦੀਆਂ ਦੀ ਵੰਸ ਵਿਚ ਆਏ ਉਹ ਤੰਤਾ ਦੇ ਯੋਗ, ਉਨ੍ਹਾਂ ਦੇ ਮਾਤਾ ਪਿਤਾ ਜਿਨ੍ਹਾਂ ਨੂੰ ਇਸ ਸਰੀਰ ਦੇ ਸੰਭਾਲਣ ਦਾ ਮਾਣ ਮਿਲਿਆ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਾਣਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿੱਠਾ ਤਿਨਾਂ ਲਏ ਛੁਡਾਏ। ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੇ ਜਿਨ੍ਹਾਂ ਨੇ ਅੱਜ ਦੇ ਦਿਨ ਇਹ ਜਗਤ ਜਲੰਦੇ ਦੀ ਸਾਰ ਲੈਂਦੇ ਹੋਏ, ਕਿਉਂਕਿ ਸਮਾਂ ਐਸਾ ਵਰਤ ਚੁੱਕਾ ਸੀ ਕਿ ਕਲਕਾਤੀ ਰਾਜੇ ਕਾਸਾਈ ਧਰਮ ਪੰਕਰ ਉੱਡ ਰਿਹਾ, ਕੂੜ ਅਮਾਵਸਾ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਾਂ ਪਾਲ ਵਿਕੁੰਨੀ ਹੋਈ ਅਧੇਰੇ ਰਾਹ ਨਾ ਕੋਈ, ਵਿਚ ਹਉਮੈ ਕਰ ਦੁਖ ਹੋਈ, ਕਹੁ ਨਾਨਕ ਕਿਨ ਵਿਦਗਤ ਹੋਈ। ਤੇ ਇਸ ਪ੍ਰਕਾਰ ਫਿਰ ਇਹ ਜਿਹੜੀ ਧਰਤੀ ਦੀ ਪੁਕਾਰ ਸੀ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਬਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇ ਵੈਸਾ ਸਵਾਏ, ਇੰਦਰੇ ਨੂੰ ਫਰਮਾਇਆ ਬੁੱਠਾ ਸ਼ਹਿਬਰ ਲਾਏ, ਤੇ ਬੱਦਲ ਰੂਪ ਹੋ ਕਰਕੇ ਗੁਰਸਬ ਦੀ ਗੋਬਿੰਦ ਗਜਿਆ, ਉਹਨਾਂ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿਚ ਪ੍ਰਗਟ ਹੋਆ। ਇਹ ਵਿਚਾਰਾਂ ਸਾਰੀਆਂ ਸੁਣੀਆਂ ਤੋ ਸੰਖੇਪ ਰੂਪ ਦੇ ਥੋੜੇ ਜੇ ਅੱਖਰ ਹੀ ਆਪਾਂ ਕਹਿ ਸਕਾਂਗੇ, ਕਿਉਂਕਿ ਲੜੀਵਾਰ ਜੋ ਕਥਾ ਦਾ ਆਨੰਦ ਪ੍ਰਾਪਤ ਕਰਨਾ ਹੈ ਤੇ ਮਹਾਰਾਜ ਸਾਹਿਬ ਜੀ ਜੋ ਆਪ ਜੀ ਦਾ ਖਾਨਦਾਨ ਬੇਦੀ ਵੰਸ਼ ਜਿਹੜੀ ਹੈ ਪਾਕਿਸਤਾਨ ਦੇ ਜੇ ਗੋਡੇ ਪਿੰਡ ਹੈ ਉਹਦੇ ਵਿਚ ਰਹਿੰਦੇ ਸੀ ਬਾਬਾ ਰਾਮ ਨਾਰਾਇਣ ਜੀ, ਇਹ ਗੁਰੂ ਨਾਨਕ ਸਾਹਿਬ ਦੇ ਪੜਦਾਦਾ ਜੀ ਹੋਏ ਹੈ। ਉਹਨਾਂ ਦੇ ਘਰ ਉਹਨਾਂ ਦਾ ਬੇਟਾ ਪੈਦਾ ਹੋਇਆ ਜਿਨ੍ਹਾਂ ਦਾ ਨਾਮ ਸ਼ਿਵ ਰਾਮ ਰੱਖਿਆ ਗਿਆ। ਉਹਨਾਂ ਦੀ ਸ਼ਾਦੀ ਜੇ ਸਤਿਕਾਰਯੋਗ ਮਾਤਾ ਨਾਲ ਹੋਈ ਉਹਨਾਂ ਦਾ ਨਾਮ ਬਨਾਰਸੀ ਸੀ। ਇਹ ਗੁਰੂ ਨਾਨਕ ਸਾਹਿਬ ਦੇ ਦਾਦਾ ਦਾਦੀ ਸਨ। ਬਾਅਦ ਦੇ ਵਿੱਚ ਇਹ ਰਿਸ਼ਤਾ ਜੁੜਿਆ। ਉਸ ਤੋਂ ਬਾਅਦ ਜਿਹੜੇ ਨਗਰ ਦੇ ਅੰਦਰ ਆਪ ਜੀ, ਇਹ ਤਾਂ ਸੀ ਨਾ ਪੁਰਾਣਾ ਨਗਰ, ਤੇ ਹੁਣ ਇੱਕ ਨਗਰ ਕੁਝ ਨਵੀਂ ਖੋਜ ਦੇ ਵਿੱਚ ਇਧਰ ਪੰਜਾਬ ਦੇ ਵਿੱਚ ਵੀ ਉਹਦਾ ਇਤਿਹਾਸ ਕਿਹਾ ਸੁਣਿਆ ਜਾਂਦਾ, ਪਰ ਤਵਾਰੀਖ ਵਿੱਚ ਇਹੀ ਅੱਖਰ ਨੇ, ਤੇ ਇਸ ਕਰਕੇ ਉਹਦੇ ਚ ਹੋ ਸਕਦਾ ਵੀ ਉਥੋਂ ਆ ਕੇ ਇੱਥੇ ਕੁਝ ਨਿਵਾਸ ਕੀਤਾ ਹੋਵੇ। ਆਪਾਂ ਉਹਦਾ ਖੰਡਨ ਨਹੀਂ ਕਰਦੇ, ਪਰ ਇਹ ਤਵਾਰੀਖ ਦੇ ਹਵਾਲੇ ਅਨੁਸਾਰ ਇਹੀ ਹੈ। ਤੇ ਇਉਂ ਮਹਾਰਾਜ ਸਾਹਿਬ ਜੀ ਦੇ ਜਿਹੜੇ ਦਾਦਾ ਦਾਦੀ ਸਨ, ਇਹ ਤਾਂ ਸੀ ਗੋਡੇ ਪਿੰਡ ਦਾ ਥੋੜਾ ਜਿਹਾ ਇਤਿਹਾਸ। ਉਹ ਇੱਕ ਐਸਾ ਸਮਾਂ ਸੀ ਜਦੋਂ ਤੁਰਕਾਂ ਨੇ ਜ਼ਬਰਦਸਤੀ ਵੀ ਮੁਸਲਮਾਨ ਬਣਾਉਣ ਵਾਸਤੇ ਮੁਹਿੰਮ ਚਲਾਈ, ਤੇ ਇਤਿਹਾਸ ਹੈ ਵੀ ਸਵਾ ਸਵਾ ਮਣ ਜੰਜੂ ਵੀ ਲਹੇ। ਫਿਰ ਇਹਨਾਂ ਨੇ ਮਿੱਠੀ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਔਰ ਉਹਦੇ 'ਚ ਕਾਮਯਾਬ ਵੀ ਹੋਏ। ਉਹ ਐਸਾ ਸੀ ਵੀ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਲਾਲਚ ਦਿਓ। ਉਹ ਲਾਲਚ ਦੇ ਅਧੀਨ ਹੀ ਐਸਾ ਭਾਣਾ ਵਰਤਿਆ 1471 ਵਿਕਰਮੀ ਸੰਮਤ ਵਿੱਚ, ਤੇ ਜੋ ਇਸ ਇਲਾਕੇ ਦੇ ਵਿੱਚ ਇੱਕ ਬੜਾ ਮੰਨਿਆ ਪਰਮੰਨਿਆ ਜ਼ਿਮੀਂਦਾਰ ਸੀ ਜਿਹਦਾ ਨਾਂ ਸੀ ਭੋਏ। ਭੋਏ ਨਾਮ ਦੇ ਜ਼ਿਮੀਂਦਾਰ ਨੂੰ ਉਹਦੇ ਮਗਰ ਸੈਂਕੜੇ ਹੋਰ ਰਾਜਪੂਤ ਸਨ, ਤੇ ਇਸ ਕਰਕੇ ਇਹ ਜਿਹੜੇ ਨਗਰ ਵਿੱਚ ਨਿਵਾਸ ਰੱਖਦਾ ਸੀ, ਪੱਟੀਆਂ ਦੀ ਪਿੰਡੀ ਉਹਦਾ ਨਾਂ ਹੈ, ਉਹਦੇ ਵਿੱਚ ਇਹ ਭੋਏ ਨਾਮ ਦਾ ਜ਼ਿਮੀਂਦਾਰ ਰਹਿੰਦਾ ਸੀ। ਇਹਨੂੰ ਸਰਕਾਰ ਨੇ ਕਾਬੂ ਕਰ ਲਿਆ, ਕਿਹਾ ਵੀ ਤੈਨੂੰ ਅਸੀਂ ਇੱਕ ਤਾਂ ਰਾਜ ਦਾ ਖਿਤਾਬ ਦਿਆਂਗੇ, ਦੂਸਰਾ 10 ਪਿੰਡਾਂ ਦਾ ਰਾਜਾ ਬਣਾਉਂਦੇ ਹਾਂ ਤੈਨੂੰ। ਉਹ ਲਾਲਚ ਵਿੱਚ ਆ ਕੇ ਉਹਨੇ ਧਰਮ ਪਰਿਵਰਤਨ ਕਰ ਲਿਆ। ਇਹ 1471 ਵਿੱਚ ਧਰਮ ਪਰਿਵਰਤਨ ਇਸ ਨੇ ਕੀਤਾ। ਇਸ ਤੋਂ ਬਾਅਦ ਇਸ ਨੇ ਤਕਰੀਬਨ 15 ਸਾਲ ਉਹ ਪਿੰਡਾਂ ਦੀ ਸਾਰੀ ਨਿਸ਼ਾਨਦੇਹੀ ਕਰਦਿਆਂ ਫਿਰ ਉਹਨਾਂ ਦਾ ਜਿਹੜਾ ਕੰਟਰੋਲ ਕਰਨਾ ਸੀ ਉਹਦੇ 'ਚ ਦੇਖਿਆ ਵੀ ਮੈਨੂੰ 10 ਪਿੰਡਾਂ ਦੇ ਬਿਲਕੁਲ ਵਿਚਕਾਰ ਇੱਕ ਨਵਾਂ ਪਿੰਡ ਬੰਨਣਾ ਪਏਗਾ। ਉਹਦੇ ਅਨੁਸਾਰ ਉਹਨੇ ਫਿਰ ਨਵਾਂ ਪਿੰਡ ਸਾਧ ਸਿੰਘ ਜੀ ਬੰਨਿਆ। ਉਹ ਜਿਹੜਾ ਪਿੰਡ ਬੰਨਿਆ ਤੇ ਉਹਦਾ ਨਾਮ ਰੱਖਿਆ ਤਲਵੰਡੀ, ਤੇ ਰਾਏ ਇਹਦਾ ਖਿਤਾਬ ਸੀ ਜਿਹੜਾ ਇਸਲਾਮ ਧਾਰਨ ਕਰਨ ਤੋਂ ਇਹਨੂੰ ਪ੍ਰਾਪਤ ਹੋਇਆ, ਤੇ ਭੋਏ ਇਹਦਾ ਨਾਮ ਸੀ ਜ਼ਿਮੀਂਦਾਰ ਦਾ, ਤੇ ਤਲਵੰਡੀ ਨਵਾਂ ਪਿੰਡ ਬੰਨਿਆ। ਇਹ ਉਹ ਨਗਰ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਅੱਜ ਦੇ ਦਿਨ। ਰਾਏ ਭੋਏ ਦੀ ਤਲਵੰਡੀ, ਇਹ ਹੈ ਪਿੰਡ ਦਾ ਇਤਿਹਾਸ। ਕਿਉਂ ਬਹੁਤਾ ਕੁਛ ਨਹੀਂ ਆਪਾਂ ਕਹਿ ਸਕਾਂਗੇ, ਫਿਰ ਲੜੀਵਾਰ ਕਥਾ ਦਾ ਆਨੰਦ ਮਾਣਨਾ ਹੈ। ਤੇ ਇਸ ਕਰਕੇ ਫਿਰ ਜਦੋਂ ਬਾਬਾ ਰਾਮ ਨਾਰਾਇਣ ਜੀ ਸੰਸਾਰ ਤੋਂ ਚਲੇ ਗਏ, ਉਹਨਾਂ ਦੇ ਬੇਟੇ ਗੋਡੇ ਪਿੰਡ ਵਾਲੇ ਜਿਹੜੇ ਸਨ, ਤੇ ਬਾਬਾ ਸ਼ਿਵ ਰਾਮ ਤੇ ਮਾਤਾ ਬਨਾਰਸੀ, ਇਸ ਜਿਹੜਾ ਰਾਏ ਭੋਏ ਭੋਏ ਨਾਮ ਦਾ ਜ਼ਿਮੀਂਦਾਰ ਮੁਸਲਮਾਨ ਬਣਿਆ ਸੀ, ਇਸ ਨੇ ਬੇਦੀ ਖਾਨਦਾਨ ਦੇ ਵਿੱਚ ਜਾ ਕੇ ਉਹਨਾਂ ਬਜ਼ੁਰਗਾਂ ਦਾ ਪੁਰਾਣਾ ਜਿਹੜਾ ਸੰਬੰਧ ਸੀ ਇਹਨਾਂ ਦੇ ਨਾਲ, ਉਹਨੂੰ ਚਿਤਾਰ ਕੇ ਕਿਹਾ ਵੀ ਦੇਖੋ ਬੇਦੀ ਸਾਹਿਬ ਵੀ ਠੀਕ ਹੈ, ਮੈਂ ਧਰਮ ਪਰਿਵਰਤਨ ਕਰ ਲਿਆ, ਤੁਹਾਨੂੰ ਇਸ ਗੱਲ ਦਾ ਗੁੱਸਾ ਵੀ ਹੈ, ਪਰ ਜੋ ਵੀ ਮਰਜ਼ੀ ਕਹੋ ਇਹ ਤਾਂ ਹੋ ਗਿਆ ਕਿ ਮੈਂ ਧਰਮ ਭਾਵੇਂ ਬਦਲ ਲਿਆ ਪਰ ਮੈਂ ਜਿਹੜਾ ਆਪਣਾ ਖਾਨਦਾਨੀ ਪ੍ਰੇਮ ਹੈ ਉਹ ਤਾਂ ਨਹੀਂ ਬਦਲਿਆ। ਕਹਿੰਦੇ ਕੀ ਚਾਹੁੰਦਾ ਹੈ? ਕਹਿੰਦੇ ਵੀ ਦੇਖੋ ਮੈਨੂੰ ਉਸ ਬੰਦੇ ਦੀ ਲੋੜ ਹੈ ਜਿਹੜਾ ਪੜ੍ਹਿਆ ਲਿਖਿਆ ਵੀ ਹੋਵੇ ਤੇ ਇਮਾਨਦਾਰ ਹੋਵੇ। 10 ਪਿੰਡਾਂ ਦਾ ਜਿਹੜਾ ਮੈਂ ਆਪ ਥੋੜ੍ਹੀ ਕੰਟਰੋਲ ਕਰ ਸਕਦਾ ਹਾਂ, 10 ਪਿੰਡਾਂ 'ਤੇ ਪਟਵਾਰੀ ਮੈਂ ਲਾ ਦਿਆਂ, ਉਹਨੂੰ ਮਾਮਲਾ ਗਰਾਵੇ, ਸਾਰਾ ਪ੍ਰਬੰਧ ਉਹਦੇ ਹੱਥ ਵਿੱਚ ਹੋਏਗਾ। ਉਦੋਂ ਪਟਵਾਰੀ ਬਹੁਤ ਵੱਡਾ ਅਫਸਰ ਸੀ, DC ਨਾਲੋਂ ਵੱਡੀ ਪਾਵਰ ਸੀ ਉਸ ਵੇਲੇ। ਇਹ ਫਿਰ ਬਾਬਾ ਸ਼ਿਵ ਰਾਮ ਜੀ ਨੂੰ ਉਹ ਆਪਣੇ ਨਵੇਂ ਪਿੰਡ ਦੇ ਵਿੱਚ ਜਿਹੜਾ ਵਸਾਇਆ ਸੀ ਰਾਏ ਭੋਏ ਦੀ ਤਲਵੰਡੀ, ਉੱਥੇ ਮਕਾਨ ਬਣਾ ਕੇ ਦਿੱਤਾ ਇਹਨਾਂ ਨੂੰ ਸਾਧ ਸਿੰਘ ਜੀ, ਅਤੇ ਉਸ ਵੇਲੇ ਜ਼ਮੀਨ ਵੀ ਦਿੱਤੀ, ਕੁਛ ਮਕਾਨ ਬਣਾ ਕੇ ਦਿੱਤਾ, ਰਹਿਸ਼ ਉੱਥੇ ਹੋ ਗਈ। ਉੱਥੇ ਰਹਿੰਦਿਆਂ ਹੋਇਆਂ ਕਿਉਂਕਿ ਇਹ ਜਿਹੜਾ ਪਿੰਡ ਵਜਿਆ ਸੀ ਇਹ 1485 ਵਿਕਰਮੀ ਸੰਮਤ ਵਿੱਚ ਵਜਿਆ ਸੀ, ਬੇਦੀ ਖਾਨਦਾਨ ਉੱਥੇ ਆ ਕੇ ਰਿਹਾ, ਉੱਥੇ ਰਹਿੰਦਿਆਂ ਹੋਇਆਂ 1497 ਬਿਕਰਮੀ ਸੰਮਤ ਵਿੱਚ ਤੇ ਇਹ ਫਿਰ ਬਾਬਾ ਸ਼ਿਵ ਰਾਮ ਦੇ ਘਰ ਮਾਤਾ ਬਨਾਰਸੀ ਦੀ ਕੁੱਖ ਤੋਂ ਉਹਨਾਂ ਦੇ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਗਿਆ ਕਲਿਆਣ ਚੰਦ। ਇਹ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਹੋਏ ਬਾਅਦ ਵਿੱਚ। ਉਦੋਂ ਆ 1501 ਦੇ ਵਿੱਚ ਦੂਸਰਾ ਬੇਟਾ ਜਨਮਿਆ ਉਹਦਾ ਨਾਮ ਰੱਖਿਆ ਲਾਲ ਚੰਦ। ਇਹ ਗੁਰੂ ਨਾਨਕ ਦੇ ਚਾਚਾ ਜੀ ਹੋਏ। ਇਹ ਸੀ ਇੱਥੇ ਆਉਣ ਦਾ ਇਤਿਹਾਸ। ਉਧਰ ਸਾਧ ਸਿੰਘ ਜੀ ਸਮਾਂ ਲੰਘਦਿਆਂ ਦੇਰ ਨਹੀਂ ਲੱਗਦੀ ਤੇ ਸਮਾਂ ਲੰਘਦਿਆਂ ਲੰਘਦਿਆਂ ਜਦੋਂ ਬਾਬਾ ਕਲਿਆਣ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਪਿਤਾ ਜਵਾਨ ਹੋ ਗਏ, ਇਹਨਾਂ ਦੇ ਪਿਤਾ ਨੇ ਸੋਚਿਆ ਵੀ ਇਹਨਾਂ ਨੂੰ ਪੜ੍ਹਾ ਲਿਖਾ ਦਿੱਤਾ ਵੀ ਮੇਰੇ ਥਾਂ ਤੇ ਇਹ ਜ਼ਿੰਮੇਵਾਰੀ ਪਟਵਾਰੀ ਦੀ ਸਾਂਭਣਗੇ। ਤੇ ਉਹਨਾਂ ਦਿਨਾਂ ਦੇ ਵਿੱਚ ਦੂਸਰਾ ਜੋ ਗੁਰੂ ਨਾਨਕ ਦੇ ਨਾਨਕਾ ਪਰਿਵਾਰ ਹੈ, ਚਹਿਲਾਂ ਪਿੰਡ ਹੈ ਪਾਕਿਸਤਾਨ ਵਿੱਚ, ਉੱਥੇ ਬਾਬਾ ਰਾਮਾ ਜੀ ਰਹਿੰਦੇ ਸੀ ਤੇ ਮਾਤਾ ਸਭਰਾਈ ਜੀ ਉਹਨਾਂ ਦੇ ਘਰੋਂ ਸੀ, ਸਤਿਕਾਰਯੋਗ ਮਾਤਾ। ਇਹ ਦੋਨੇ ਵਿਅਕਤੀ ਉਹ ਨੇ ਜਿਨ੍ਹਾਂ ਨੇ ਬਾਅਦ ਵਿੱਚ ਗੁਰੂ ਨਾਨਕ ਦੇ ਨਾਨਾ ਤੇ ਨਾਨੀ ਬਣਨਾ ਹੈ, ਬਾਅਦ ਚ ਨਾਨਾ ਨਾਨੀ ਬਣੇ। ਤੇ ਇਹਨਾਂ ਦੇ ਘਰ ਦੇ ਵਿੱਚ ਇੱਕ ਬੇਟਾ ਜਨਮਿਆ, ਉਹਦਾ ਨਾਮ ਰੱਖਿਆ ਕ੍ਰਿਸ਼ਨਾ। ਇਹ ਗੁਰੂ ਨਾਨਕ ਦਾ ਮਾਮਾ ਹੋਇਆ। ਉਸ ਤੋਂ ਬਾਅਦ ਇਹਨਾਂ ਦੇ ਘਰ ਇਹਨਾਂ ਦੀ ਪੁੱਤਰੀ ਨੇ ਜਨਮ ਲਿਆ, ਉਹਦਾ ਨਾਮ ਤ੍ਰਿਪਤਾ ਰੱਖਿਆ, ਗੁਰੂ ਨਾਨਕ ਦੀ ਮਾਤਾ ਕਹਿਲਾਈ ਬਾਅਦ ਵਿੱਚ। ਫਿਰ ਛੋਟੀ ਬੇਟੀ ਨੇ ਜਨਮ ਲਿਆ, ਉਹਦਾ ਨਾਮ ਲੱਖੋ ਰੱਖਿਆ, ਇਹ ਗੁਰੂ ਨਾਨਕ ਦੀ ਮਾਸੀ ਹੋਈ। ਇਸ ਪ੍ਰਕਾਰ ਇਹ ਨਾਨਕੇ ਪਰਿਵਾਰ ਦਾ ਤੇ ਉਹਨਾਂ ਨੇ ਰਿਸ਼ਤਾ ਮਾਤਾ ਤ੍ਰਿਪਤਾ ਜੀ ਦਾ ਆਪਣੀ ਬੇਟੀ ਦਾ ਬੇਦੀ ਖਾਨਦਾਨ ਵਿੱਚ ਕਰ ਦਿੱਤਾ। ਬਾਬਾ ਸ਼ਿਵ ਰਾਮ ਜੀ ਆਪਣੇ ਜ਼ਿੰਮੇਵਾਰੀਆਂ ਤੋਂ ਵਿਹਲੇ ਹੋ ਗਏ, ਪੁੱਤਰ ਨੌਜਵਾਨ ਹੋ ਗਿਆ, ਪੜ੍ਹ ਲਿਖ ਗਿਆ, ਗ੍ਰਿਸਤੀ ਪਰਿਵਾਰ ਹੋਣ ਵਾਸਤੇ ਉਹ ਆਪਣੇ ਗ੍ਰਿਸਤੀ ਜੀਵਨ ਦੇ ਸਫਲ ਹੋ ਗਏ। ਉਧਰ ਰਾਏ ਭੋਏ ਜਿਹੜਾ ਸੀ ਇਹਦੀ ਮੌਤ ਹੋ ਗਈ। ਇਹਦੀ ਮੌਤ ਹੋਣ ਤੋਂ ਬਾਅਦ ਉਹਦਾ ਪੁੱਤਰ ਸੀ ਰਾਏ ਬੁਲਾਰ, ਉਹ ਇਹਦੀ ਗੱਦੀ ਤੇ ਆ ਗਿਆ। ਰਾਏ ਭੋਏ ਦੀ ਤਲਵੰਡੀ ਦਾ ਉਹ ਰਾਜਾ ਬਣ ਗਿਆ ਤੇ ਉਹ ਗੱਦੀ ਤੇ ਬੈਠਿਆ। ਇਧਰ ਬਾਬਾ ਸ਼੍ਰੀ ਰਾਮ ਜੀ ਚੜਾਈ ਕਰ ਗਏ ਤੇ ਉਹਨਾਂ ਦੇ ਚੜਾਈ ਕਰਨ ਤੋਂ ਉਹਨਾਂ ਦੇ ਪੁੱਤਰ ਬਾਬਾ ਕਲਿਆਣ ਚੰਦ ਜੀ ਨੇ ਉੱਥੇ ਪਟਵਾਰੀ ਲਾ ਦਿੱਤਾ। ਉਹਨੇ ਕਿਹਾ ਵੀ ਦੇਖੋ, ਮੇਰੇ ਪਿਤਾ ਜੀ ਨੇ ਤੁਹਾਡੇ ਪਿਤਾ ਜੀ ਨੂੰ ਪਟਵਾਰੀ ਲਾਇਆ ਸੀ, ਇਹ ਖਾਨਦਾਨੀ ਸਬੰਧ ਹੈ ਆਪਣਾ। ਇਉਂ ਬਾਬਾ ਕਲਿਆਣ ਚੰਦ ਜੀ ਉੱਥੇ ਫਿਰ 10 ਪਿੰਡਾਂ ਦੇ ਪਟਵਾਰੀ ਲੱਗੇ ਉਹਨਾਂ ਦੇ ਘਰ। ਤੇ ਜਿਸ ਵੇਲੇ ਸੰਤਾਨ ਦੀ ਉਤਪਤੀ ਦੀ ਬਾਤ ਹੋਈ, ਜਦੋਂ ਮਾਤਾ ਤ੍ਰਿਪਤਾ ਜੀ ਤੇ ਉਹਨਾਂ ਦੀ ਕੁੱਖ ਹਰੀ ਹੋਈ, ਉਦੋਂ ਪੁਰਾਣਾ ਰਿਵਾਜ ਸੀ ਵੀ ਪੇਕੇ ਪਹਿਲਾ ਬੱਚਾ ਜਿਹੜਾ ਸੀ ਉਹ ਪੇਕੀ ਸਾਧ ਸਿੰਘ ਜੀ ਬੀਬੀ ਨੂੰ ਲੈ ਜਾ ਕਰਦੇ ਸੀ, ਨਾਨਕੇ ਘਰ ਵਿੱਚ ਹੀ ਹੋਇਆ ਕਰਦਾ ਸੀ। ਹੁਣ ਜ਼ਮਾਨਾ ਬਦਲ ਗਿਆ, ਇਸ ਕਰਕੇ ਚਹਿਲਾਂ ਪਿੰਡ ਦੇ ਮਾਤਾ ਤ੍ਰਿਪਤਾ ਨੂੰ ਲੈ ਗਏ। ਉੱਥੇ ਭੈਣ ਨਾਨਕੀ ਦਾ ਜਨਮ ਹੋਇਆ, ਗੁਰਦੁਆਰਾ ਵੀ ਬਣਿਆ ਹੋਇਆ ਇੱਥੇ ਭੈਣ ਨਾਨਕੀ ਦੇ ਨਾਂ ਤੇ। ਇਸ ਕਰਕੇ ਨਾਨਕੇ ਪਰਿਵਾਰ ਚ ਹੋਣ ਕਰਕੇ ਨਾਮ ਨਾਨਕੀ ਰੱਖਿਆ ਗਿਆ। ਤੇ ਉਹ ਬਾਅਦ ਦੇ ਵਿੱਚ ਸਾਧ ਸਿੰਘ 5 ਸਾਲ ਬਾਅਦ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਦੇ ਦਿਨ ਤੇ ਜਿਨ੍ਹਾਂ ਦੇ ਭੈਣ ਨਾਨਕੀ ਦੇ ਨਾਲ ਸਕੇ ਭੈਣ ਭਰਾਵਾਂ ਦਾ ਰਿਸ਼ਤਾ ਬਣਿਆ ਤੇ ਕ੍ਰਿਸ਼ਨਾ ਜੀ ਦੇ ਨਾਲ ਮਾਮਾ ਹੋਣ ਦਾ ਨਾਤਾ ਬਣਿਆ, ਉਹਨਾਂ ਦੇ ਜਨਮ ਲੈਣ ਤੋਂ ਰਾਮਾ ਜੀ ਨਾਨਾ ਹੋ ਗਏ, ਮਾਤਾ ਸਭਰਾਈ ਜੀ ਨਾਨੀ ਹੋ ਗਏ, ਮਾਤਾ ਤ੍ਰਿਪਤਾ ਜੀ ਮਾਂ ਬਣ ਗਈ ਗੁਰੂ ਨਾਨਕ ਸਾਹਿਬ ਦੀ। ਔਰ ਇਸ ਪ੍ਰਕਾਰ ਫਿਰ ਇਹ ਦੋਨਾਂ ਖਾਨਦਾਨਾਂ ਦੀ ਇਹ ਕਹਾਣੀ ਹੈ। ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਨੇ ਫਿਰ ਅਵਤਾਰ ਧਾਰਿਆ ਸੀ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਹੋਰ ਬਾਕੀ ਵਿਚਾਰ ਤੁਸੀਂ ਸੁਣੇ ਲਈ ਹੈ, ਇਸ ਕਰਕੇ ਹੁਣ ਸਮਾਂ ਕਥਾ ਦਾ ਜਾ ਰਿਹਾ ਹੈ। ਔਰ ਇਤਫਾਕੀਆ ਤੇ ਬਾਣੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਉਹ ਜਿਹਦੀ ਕਥਾ ਸੁਣ ਰਹੇ ਹਾਂ, ਜਿਨ੍ਹਾਂ ਦਾ ਗੁਰਪੁਰਬ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ ਰਾਗ ਨੇ ਉਹ 31 ਰਾਗ ਨੇ ਜਿਹੜਾ ਹੁਣ ਸਰੂਪ ਆਪਾਂ ਵੇਖ ਰਹੇ ਹਾਂ, ਜਿਹਨੂੰ ਗੁਰਤਾਗਦੀ ਦਿੱਤੀ। ਤੇ 31 ਰਾਗਾਂ ਦੇ ਵਿੱਚੋਂ ਪਿੱਛੇ ਜਿਹੜੇ ਸਾਧ ਸਿੰਘ ਜੀ ਤੇ 29 ਰਾਗ ਪਿੱਛੇ ਹੋ ਚੁੱਕੇ ਨੇ, 30ਵਾਂ ਰਾਗ ਇਹ ਹੈ, ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬਨਹੰਸ ਸੋਟ ਧਨਾਸਰੀ ਜੈਸਰੀ ਟੋਡੀ ਵੈਰਾੜੀ ਤਿਲੰਗ ਸੂਹੀ ਬਿਲਾਵਲ ਗੌਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਤੇ ਇਹ ਪ੍ਰਭਾਤੀ ਜਿਹੜਾ ਹੈ। ਇਸ ਤਰ੍ਹਾਂ ਇਹ 30ਵਾਂ ਰਾਗ ਸਾਧ ਸਿੰਘ ਜੀ ਜਿਹੜਾ ਆਰੰਭ ਹੋ ਰਿਹਾ, ਇਹ 30 ਰਾਗ ਜਿਹੜੇ ਨੇ ਕਰਤਾਰਪੁਰ ਵਾਲੇ ਸਰੂਪ ਦੇ ਵਿੱਚ 30 ਨੇ। 31ਵਾਂ ਰਾਗ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਚਾਰਿਆ ਉਹਦੀ ਵਿਚਾਰ ਅੱਗੇ ਆ ਜਾਏਗੀ। ਤੇ ਸ੍ਰੀ ਰਾਗ ਤੋਂ ਆਰੰਭ ਕਰਕੇ ਪ੍ਰਭਾਤੀ ਰਾਗ, ਇਹ ਦੇਖੋ ਕੈਸੀ ਤਰਤੀਬ ਬਣਾਈ ਹੈ। ਸ੍ਰੀ ਰਾਗ ਸ਼ਾਮ ਦਾ ਰਾਗ ਹੈ ਤੇ ਸ਼ਾਮ ਰਾਤ ਪੈ ਰਹੀ ਹੈ, ਅਗਿਆਨਤਾ ਦੀ ਰਾਤ ਤੋਂ ਪ੍ਰਭਾਤ ਕਰਨ ਵਾਸਤੇ ਇਹ ਵਿਚਾਲੇ ਵਿਚਾਲੇ ਦੋ ਰਾਗਾਂ ਦੇ ਵਿੱਚ ਇਹ ਵੀ ਸੂਚਨਾ ਦਿੱਤੀ ਮਹਾਰਾਜ ਨੇ ਵੀ ਅੰਧੇਰੀ ਰਾਤ ਤੋਂ ਬਾਅਦ ਜਿਹਨੇ ਅੰਮ੍ਰਿਤ ਵੇਲੇ ਪ੍ਰਭਾਤ ਹੁੰਦੀ ਹੈ, ਇਸੇ ਤਰ੍ਹਾਂ ਜਿਹੜਾ ਇਹਨਾਂ ਗੁਰਬਾਣੀ ਦੇ ਇਹਨਾਂ ਰਾਗਾਂ ਦੁਆਰਾ ਕੀਰਤਨ ਕਰੇਗਾ ਸੁਣੇਗਾ ਉਹਦੇ ਅੰਦਰ ਵੀ ਪ੍ਰਭਾਤ ਆਏਗੀ, ਗਿਆਨ ਦੀ ਪ੍ਰਭਾਤ ਆਏਗੀ, ਚਾਨਣਾ ਹੋਏਗਾ। ਸੋ ਆਓ ਅੱਜ ਕੁਝ ਵਿਚਾਰਾਂ ਜਿਹੜੀਆਂ ਨੇ ਲੜੀਵਾਰ ਕਥਾ ਦੇ ਵਿੱਚ ਆਪਾਂ ਓਨੀ ਕਥਾ ਨਹੀਂ ਹੋ ਸਕੇਗੀ ਕਿਉਂਕਿ ਇਹ ਰਾਗ ਤੇ ਰਾਗ ਦੇ ਕਈ ਪ੍ਰਕਾਰ ਨੇ ਉਹ ਵੀ ਕਹਿਣੇ ਸੁਣਨੇ ਸਾਧ ਸਿੰਘ ਪੈਣੇ ਹੈ। ਸੋ ਆਓ ਇਸ ਪ੍ਰਕਾਰ ਸਾਧ ਸਿੰਘ ਜੀ ਹੈ ਜਿਸ ਪ੍ਰਕਾਰ ਇਹ ਵਿਚਾਰ ਆ ਰਹੀ ਹੈ ਰਾਗ ਪ੍ਰਭਾਤੀ ਜਿਹੜਾ ਹੈ ਇਹਦੇ ਬਾਰੇ ਕੁਛ ਵਿਚਾਰ ਹੈ। ਗੁਰਮਤ ਸੰਗੀਤ ਵਿੱਚ ਇਹ ਇੱਕ ਭਿੰਨ ਰਾਗਣੀ ਹੈ, ਗੁਰਮਤ ਸੰਗੀਤ ਵੱਲੋਂ ਹੋਰ ਕਿਸੇ ਵੱਲੋਂ ਨਹੀਂ ਗੁਰਮਤ ਸੰਗੀਤ ਵੱਲੋਂ ਹੀ ਪ੍ਰਚਾਰ ਹੋਈ ਹੈ, ਇਹ ਬਾਕੀ ਦਾ ਪ੍ਰਚਾਰ ਇਹ ਰਾਗਣੀ ਦਾ ਨਹੀਂ ਹੈ। ਜ਼ਿਆਦੇ ਗੁਰਮਤ ਸੰਗੀਤ ਪਰੰਪਰਾ ਦੇ ਨਿਵੇਕਲੇ ਰਾਗਾਂ ਵਿੱਚੋਂ ਇਹਦਾ ਆਪਣਾ ਇੱਕ ਵਿਸ਼ੇਸ਼ ਸਥਾਨ ਹੈ। ਜਿਸ ਪ੍ਰਭਾਤੀ ਦੇ ਵਿੱਚ ਇਹ ਆਏਗੇ ਪ੍ਰਭਾਤੀ ਵਿਭਾਸ, ਪ੍ਰਭਾਤੀ ਦੱਖਣੀ, ਵਿਭਾਸ ਪ੍ਰਭਾਤੀ, ਇਹ ਰਾਗਾਂ ਦੇ ਉਲੇਖ ਕੀਤਾ ਗਿਆ ਹੈ। ਅੰਮ੍ਰਿਤ ਵੇਲੇ ਦੇ ਰਾਗਾਂ ਵਿੱਚੋਂ ਇਹ ਅਨੂਠਾ ਰਾਗ ਹੈ। ਇਸ ਰਾਗ ਚ ਭੈਰਵ ਤੇ ਇਸ ਤਰ੍ਹਾਂ ਜਿੱਥੇ ਰਾਗ ਭੈਰਵ ਤੇ ਕਲਿੰਗੜ ਰਾਜ ਜਿਹੜਾ ਨਾਲ ਤੇ ਲਲਿਤ ਵਰਗੇ ਰਾਗਾਂ ਦੀ ਝਲਕ ਵੀ ਪ੍ਰਤੀਤ ਹੁੰਦੀ ਹੈ ਇਹਦੇ ਚ, ਜਿਹੜੀ ਨਿੱਜੀ ਵਿਸ਼ੇਸ਼ਤਾਵਾਂ ਨੇ ਉਹਨਾਂ ਦੇ ਕਾਰਨ ਇਹ ਰਾਗਾਂ ਨਾਲੋਂ ਸਹਿਜੀ ਅਲੱਗ ਤੇ ਸੁਤੰਤਰ ਰਾਗ ਵਜੋਂ ਸਥਾਪਿਤ ਹੋ ਜਾਂਦਾ, ਇਹ ਆਪਣੀ ਪਹਿਚਾਣ ਆਪਣੀ ਵੱਖਰੀ ਕਰਾਉਂਦਾ ਇਹ ਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਰਾਗ ਚ ਗੁਰੂ ਨਾਨਕ ਸਾਹਿਬ ਦੀ ਬਾਣੀ ਆਏਗੀ, ਗੁਰੂ ਅਮਰਦਾਸ ਮਹਾਰਾਜ ਦੀ, ਤੀਸਰੇ ਪਾਤਸ਼ਾਹ ਦੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਤੇ ਭਗਤਾਂ ਦੀ ਬਾਣੀ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ, ਭਗਤ ਨਾਮਦੇਵ ਜੀ, ਭਗਤ ਬੇਣੀ ਜੀ, ਭਗਤ ਬੇਣੀ ਜੀ ਦੇ ਜਿਹੜੀ ਹੈ ਬਾਣੀ ਉਚਾਰਨ ਕੀਤੀ ਹੋਈ ਵੀ ਇਹਦੇ ਚ ਮਿਲੇਗੀ। ਪ੍ਰਾਚੀਨ ਸੰਗੀਤਕਾਰ ਇਸ ਨੂੰ ਆਸਾ ਤੇ ਭੈਰਵੀ ਦੇ ਮੇਲ ਤੋਂ ਬਣਿਆ ਮੰਨਦੇ ਹੈ। ਪ੍ਰਭਾਤੀ ਰਾਗ ਵਿੱਚ ਮੱਧਮ ਪੂਰਨ ਰੂਪ ਵਿੱਚ ਵਰਜਿਤ ਹੈ, ਇਸ ਦੇ ਅਰੋਹ ਵਿੱਚ ਨਿਸ਼ਾਦ ਦਾ ਵੀ ਪ੍ਰਯੋਗ ਨਹੀਂ ਕੀਤਾ ਜਾਂਦਾ ਤੇ ਬਾਕੀ ਸਾਰੇ ਸੁਰ ਸ਼ੁੱਧ ਲੱਗਦੇ ਹੈ। ਇਹਦਾ ਬਾਦੀ ਸੜਜ ਸਮਾਧੀ ਪੰਚਮ ਥਾਟ ਕਲਿਆਣ ਸਮਾਂ ਦਿਨ ਦਾ ਪਹਿਲਾ ਪਹਿਰ ਤੇ ਜਾਤੀ ਔੜ ਸਾੜਵ ਹੈ ਤੇ ਅਰੋਹ ਦੇ ਵਿੱਚ ਸਾ ਰੇ ਗਾ ਪਾ ਧਾ ਸੰਗ, ਅਵਰੋਹ ਦੇ ਵਿੱਚ ਸੰਗ ਨੀ ਦਾ ਨੀ ਪਾ ਗਾ ਰੇ ਸਾ ਐਸਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਨੂੰ ਅਸਥਾਨ ਰਾਗ ਨੂੰ ਜੋ 30ਵਾਂ ਪ੍ਰਾਪਤ ਹੋਇਆ ਹੈ, ਇਸ ਤੋਂ ਅੱਗੇ ਆਏਗਾ ਪ੍ਰਭਾਤੀ ਵਿਭਾਸ, ਇਹਦੀਆਂ ਸੁਰਾਂ ਬਦਲ ਜਾਂਦੀਆਂ ਨੇ ਫਿਰ। ਇਸ ਕਰਕੇ ਰਾਗ ਪ੍ਰਭਾਤੀ ਜਿਹੜਾ ਹੈ ਨਾ ਪ੍ਰਭਾਤੀ ਵਿਭਾਸ ਤੇ ਇਹ ਇੱਕ ਅਪ੍ਰਚਲਿਤ ਰਾਗ ਹੈ, ਇਹਦਾ ਮਤਲਬ ਕਿ ਵੀ ਬਹੁਤਾ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਸੰਬੰਧੀ ਭਾਰਤੀ ਸੰਗੀਤ ਦੇ ਕਿਸੇ ਗ੍ਰੰਥ ਵਿੱਚ ਵਰਣਨ ਨਹੀਂ ਮਿਲਦਾ ਇਸਦਾ, ਪਰ ਸਤਿਗੁਰਾਂ ਨੇ ਇਸ ਰਾਗ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਥਾਪਨ ਕਰਕੇ ਬੜਾ ਸਤਿਕਾਰ ਦਿੱਤਾ ਹੈ। ਰਾਗ ਪ੍ਰਭਾਤੀ ਵਿਭਾਸ, ਇਹ ਸਿਰਜਣਾ ਰਾਗ ਪ੍ਰਭਾਤੀ ਤੇ ਵਿਭਾਸ ਰਾਗ ਦੀਆਂ ਮਧੁਰ ਸੁਰਾਵਲੀ ਜਿਹੜੀ ਹੈ ਉਹਦੇ ਸੰਯੋਗ ਤੋਂ ਹੋਈ ਹੈ। ਸੰਗੀਤ ਜਗਤ ਚ ਰਾਗ ਪ੍ਰਭਾਤੀ ਤੇ ਵਿਭਾਸ ਦੋਵੇਂ ਭਿੰਨ ਭਿੰਨ ਰਾਗ ਤਾਂ ਪ੍ਰਚਲਿਤ ਹਨ, ਪਰ ਪ੍ਰਭਾਤੀ ਵਿਭਾਸ ਬਹੁਤ ਘੱਟ ਸੁਣਨ ਵਿੱਚ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਰਾਗ ਦਾ ਉਲੇਖ ਰਾਗ ਪ੍ਰਭਾਤੀ ਦੇ ਇੱਕ ਪ੍ਰਕਾਰ ਵਜੋਂ ਕੀਤਾ ਗਿਆ। ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਬਾਣੀ ਦਰਜ ਹੈ। ਅਰੋਹ ਦੇ ਵਿੱਚ ਮੱਧਮ, ਅਵਰੋਹ ਦੇ ਵਿੱਚ ਮੱਧਮ ਨਿਸ਼ਾਦ ਵਰਜਿਤ ਕਰਦਿਆਂ ਇਸ ਰਾਗ ਦੋਨੇ ਰਿਸ਼ਵ ਦੋਵੇਂ ਤੈਵ ਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਨੇ। ਇਹਦਾ ਬਾਦੀ ਪੰਚਮ ਸਵਾਦੀ ਸੜਜ ਸਮਾਂ ਦਿਨ ਦਾ ਪਹਿਲਾ ਪੈਰ ਤੇ ਜਾਤੀ ਸਾੜਵ ਔੜਵ ਹੈ, ਥੋੜੇ ਥੋੜੇ ਭੇਦ ਹੁੰਦੇ ਨੇ ਇਹਦੇ। ਅਰੋਹ ਦੇ ਵਿੱਚ ਸਾ ਰੇ ਗਾ ਬਾ ਧਾ ਨੀ ਧਾ ਨੀ ਬਾ ਧਾ ਸੰ, ਅਵਰੋਹ ਦੇ ਵਿੱਚ ਸੰਗ ਦ ਪਾ ਗਾ ਰੇ ਸਾ, ਇਸ ਪ੍ਰਕਾਰ ਇਸ ਤੋਂ ਅੱਗੇ ਆ ਜਾਂਦਾ ਵਿਭਾਸ ਪ੍ਰਭਾਤੀ, ਉਹਦੇ ਵਿੱਚ ਥੋੜਾ ਜਿਹਾ ਬਦਲਾਅ ਫਿਰ ਹੋ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਪ੍ਰਭਾਤੀ ਅਧੀਨ ਤੇ ਅੰਕਿਤ ਰਾਗ ਵਿਭਾਸ ਪ੍ਰਭਾਤੀ ਕਨਵੇਕਲਾ ਤੇ ਗੁਰਮਤ ਸੰਗੀਤ ਪਰੰਪਰਾ ਦਾ ਮੌਲਿਕ ਰਾਗ ਹੈ। ਜਿਸ ਦਾ ਉਲੇਖ ਭਾਰਤੀ ਸੰਗੀਤ ਗ੍ਰੰਥਾਂ ਵਿੱਚ ਉਪਲਬਧ ਨਹੀਂ ਹੈ ਤੇ ਇਸ ਕਰਕੇ ਇਸ ਦੇ ਨਾਮ ਤੋਂ ਸਪਸ਼ਟ ਹੈ ਕਿ ਇਹ ਰਾਗ ਪਿਭਾਸ ਤੇ ਪ੍ਰਭਾਤੀ ਦੇ ਸੁਮੇਲ ਤੋਂ ਉਤਪੰਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਰਾਗ ਅਧੀਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਕਬੀਰ ਜੀ ਦੀ ਬਾਣੀ ਦਰਜ ਹੈ। ਇਸ ਰਾਗ ਦੇ ਅਰੋਹ ਵਿੱਚ ਮੱਧਿਅਮ ਨਿਸ਼ਾਦ ਅਤੇ ਅਵਰੋਹ ਵਿੱਚ ਕੇਵਲ ਮੱਧਿਅਮ ਵਰਜਿਤ ਕਰਦਿਆਂ ਰਿਸ਼ਵ ਅਤੇ ਤਿਹਵਤ ਦੋਵੇਂ ਜਿਹੜੇ ਰੂਪ ਨੇ ਉਹ ਪ੍ਰਯੋਗ ਕੀਤੇ ਜਾਂਦੇ। ਇਸ ਦਾ ਬਾਦੀ ਪੰਚਮ ਸਬਾਦੀ ਸੜਜ ਸਮਾਂ ਦਿਨ ਦਾ ਪਹਿਲਾ ਪਰੇ ਤੇ ਜਾਤੀ ਔੜ ਵਿਸਾੜਵ ਹੈ ਤੇ ਅਰੋਹ ਦੇ ਵਿੱਚ ਸਾਰੇ ਗਾ ਪਾ ਧਾ ਸੰਗ ਅਵਰੋਹ ਦੇ ਸੰਗ ਨੀ ਧਾ ਨੀ ਪਾ ਗਾ ਰੇ ਸਾ। ਫਿਰ ਇਸ ਤੋਂ ਅੱਗੇ ਆ ਗਿਆ ਪ੍ਰਭਾਤੀ ਦੱਖਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਪ੍ਰਭਾਤੀ ਅਧੀਨ ਪ੍ਰਭਾਤੀ ਦੱਖਣੀ ਦਾ ਉਲੇਖ ਸਪਸ਼ਟ ਰੂਪ ਵਿੱਚ ਮਿਲਦਾ ਹੈ ਜਿਸ ਦਾ ਪ੍ਰਯੋਗ ਗੌੜੀ ਦੱਖਣੀ ਅਤੇ ਰਾਮਕਲੀ ਦੱਖਣੀ ਬਿਲਾਵਲ ਦੱਖਣੀ ਬੜਹੰਸ ਦੱਖਣੀ ਮਾਰੂ ਦੱਖਣੀ ਤੇ ਉਹਨਾਂ ਵਾਂਗ ਦੇਸਾਂਤਰ ਦੇ ਰਟਨਹਾਰ ਅਤੇ ਵੱਖ ਵੱਖ ਸਭਿਆਚਾਰ ਦੇ ਲੋਕਾਂ ਦੇ ਉਪਦੇਸ਼ਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਦਾ ਜੋ ਗੁਰਪੁਰਬ ਹੈ ਆਪਣੀ ਬਾਣੀ ਦੇ ਸੰਚਾਰ ਲਈ ਕੀਤਾ ਹੈ। ਇਸ ਰਾਗ ਦੇ ਅਰੋਹ ਦੇ ਵਿੱਚ ਧੈਵਤ ਨਿਸ਼ਾਦ ਵਰਜਿਤ ਕਰਦਿਆਂ ਕੋਮਲ ਗੰਧਾਰ ਕੋਮਲ ਧੈਵਤ ਅਤੇ ਕੋਮਲ ਨਿਸ਼ਾਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਦਾ ਬਾਜੀ ਗੰਧਾਰ ਸੰਵਾਦੀ ਧੈਵਤ ਸਮਾਂ ਦਿੰਦਾ ਪਹਿਲਾ ਪਹਿਰ ਤੇ ਜਾਤੀ ਔੜ ਵਿੱਚ ਸੰਪੂਰਨ ਹੈ। ਅਰੋਹ ਦੇ ਵਿੱਚ ਸਾ ਮਾ ਰੇ ਗਾ ਪਾ ਮਾ ਸਾ ਅਵਰੋਹ ਦੇ ਸੰਗ ਨੀ ਦ ਪਾ ਮਾ ਪਾ ਗਾ ਰੇ ਸਾ। ਇਹ ਕੁਛ ਰਾਗ ਦੇ ਜਿਹੜੇ ਸੰਗੀਤਕਾਰ ਨੂੰ ਉਹਨਾਂ ਦੇ ਨਾਲ ਸੰਬੰਧਿਤ ਵਿਚਾਰਾਂ ਸੀ। ਤੁਹਾਡੇ ਭਾਵੇਂ ਬਹੁਤੇ ਕੰਮਦੀਆਂ ਨਹੀਂ ਸੀ ਵਿਦਿਆਰਥੀਆਂ ਦੇ, ਪਰ ਫਿਰ ਵੀ ਇਹਨਾਂ ਦਾ ਪ੍ਰਚਾਰ ਵੀ ਤਾਂ ਹੋਣਾ ਚਾਹੀਦਾ। ਸੋ ਇਸ ਕਰਕੇ ਹੁਣ ਅੱਗੇ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਉਹ ਸਰਵਣ ਕਰੋ। ਹਾਂਜੀ ਅੱਗੇ ਚਲੋ ਜੀ। ਹੁਣ
ਇੱਕ ਓਅੰਕਾਰ
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ।
ਸਤਨਾਮ
ਸਤ ਜਿਹੜਾ ਤ੍ਰੈ ਕਾਲ ਅਵਧ ਤਿੰਗ ਸਤ ਤਿਉਂ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋ ਸੀ ਪੀ ਸਚ ਤੇ ਸਦਾ ਹੀ ਜਿਹੜਾ ਸਤ ਸਰੂਪ ਹੈ ਐਸਾ ਪਰਮੇਸ਼ਰ ਹੈ ਜਿਹੜਾ ਤਿੰਨਾਂ ਕਾਲਾਂ ਦੇ ਜਿਸਦਾ ਵਾਧ ਨਹੀਂ ਹੈ।
ਸਤਨਾਮ
ਤੇ ਸਤ ਨਾਸ ਤੋਂ ਰਹਿਤ ਨਾਮ ਪ੍ਰਸਿੱਧ ਹੈ ਤੇ ਅੱਗੇ ਹੁਣ ਦੱਸਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਨਾ ਆਮ ਆਮ ਨਾਮਾਂ ਵਰਗਾ ਨਾਮ ਨਹੀਂ ਹੈ ਸਤਨਾਮ ਤੇਰਾ ਪਰਾਪੂਰਬਲ। ਅੱਗੇ ਦੱਸਦੇ ਨੇ ਜੀ
ਕਰਤਾ ਪੁਰਖ
ਕਰਤਾ ਸ੍ਰਿਸ਼ਟੀ ਦਾ ਰਚੈਤਾ ਹੈ ਪੁਰਖ ਪੂਰਨ ਹੈ
ਨਿਰਭਉ
ਡਰ ਤੋਂ ਰਹਿਤ ਹੈ
ਨਿਰਵੈਰ
ਵੈਰ ਤੋਂ ਰਹਿਤ ਹੈ ਜੀ
ਅਕਾਲ ਮੂਰਤ
ਕਾਲ ਤੋਂ ਰਹਿਤ ਸਰੂਪ ਹੈ ਜਿਸਦਾ ਉਹਦੇ ਅਕਾਲ ਇਸ ਕਰਕੇ ਵੀ ਕਾਲ ਜਿਹੜਾ ਉਹਦੇ ਸਿਰ ਤੇ ਨਹੀਂ ਹੈ ਬਾਕੀ ਸਾਰਾ ਸੰਸਾਰ ਜਿਹੜਾ ਹੈ ਉਹ ਕਾਲ ਦੇ ਅਧੀਨ ਹੈ ਤੇ ਇੱਕ ਵਾਹਿਗੁਰੂ ਹੈ ਤੇ ਜਿਹੜਾ ਕਾਲ ਤੋਂ ਰਹਿਤ ਹੈ ਇਸ ਕਰਕੇ ਐਸਾ ਉਹਦਾ ਸਰੂਪ ਹੈ।
ਅਜੂਨੀ
ਅਜੂਨੀ ਜੂਨਾ ਤੋਂ ਰਹਿਤ ਹੈ
ਸਹਿਭੰਗ
ਸਹਿਭੰਗ ਸੁਤੇ ਪ੍ਰਕਾਸ਼ ਹੈ
ਗੁਰਪ੍ਰਸਾਦ
ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹਦੇ ਵਿਸ਼ਵਾਸ ਨੂੰ ਇਹ ਮੰਗਲ ਹੈ ਪਰ ਇਹਦੇ ਚ ਥੋੜਾ ਜਿਹਾ ਇਹ ਤੁਸੀਂ ਇੰਨਾ ਕੁ ਨੋਟ ਕਰ ਲਓ ਵੀ ਜਿਹੜਾ ਮੰਗਲ ਆਪ ਜੀ ਨੇ ਸੁਣਿਆ ਤੇ ਮੰਗਲ ਤੋਂ ਬਾਅਦ ਰਾਗ ਜਿਹੜਾ ਹੁਣ ਇੱਥੇ ਸ਼ੁਰੂ ਹੋਣ ਲੱਗਿਆ ਹੈ ਤੇ ਇਹਨੂੰ ਬੋਲੇ ਦਿਓ। ਚਲੋ ਪਹਿਲਾਂ
ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ
ਤੇ ਇਉਂ ਰਾਗ ਪ੍ਰਭਾਤੀ ਹੈ ਤੇ ਵਿਭਾਸ ਇਹਦੇ ਤੁਸੀਂ ਸੁਣ ਚੁੱਕੇ ਹੋ ਸਾਰਾ ਪਿੱਛੇ ਆ ਗਿਆ ਇਹ ਸੂਚਨਾ ਦਿੱਤੀ ਹੈ। ਪ੍ਰਭਾਤੀ ਵਿਭਾਸ ਹੈ ਇਹ ਪਹਿਲੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਚੌਂ ਪਦਿਆਂ ਵਾਲਾ ਸ਼ਬਦ ਹੈ ਰਾਗ ਦੇ ਪਹਿਲੇ ਸੁਰਤਾਲ ਵਿੱਚ ਹੈ। ਇਹ ਇੰਨਾ ਕੁ ਭੇਦ ਸਮਝਣਾ ਕਿ ਮੰਗਲ ਤੋਂ ਬਾਅਦ ਰਾਗ ਜਿਹੜਾ ਹੈ ਇਹ ਸੁਧਾਈ ਵਾਲੇ ਸਰੂਪ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ ਗੁਰਤਾ ਗਦੀ ਵਾਲੇ ਵਿੱਚ ਵੀ ਇਸੇ ਤਰ੍ਹਾਂ ਹੈ ਮਹਾਂਪੁਰਖਾਂ ਦਾ ਪਾਠੀ ਵੀ ਇਸੇ ਤਰ੍ਹਾਂ ਕਰਦਾ ਭਾਈ ਬਚੱਤਰ ਸਿੰਘ ਪਰ ਜਿਹੜਾ ਸੁਨਹਿਰੀ ਸੂਪ ਹੈ ਬਾਬਾ ਦੀਪ ਸਿੰਘ ਜੀ ਦਾ ਤੇ ਉਹਦੇ ਵਿੱਚ ਐਸਾ ਹੈ ਕਿ ਮੰਗਲ ਤੋਂ ਪਹਿਲਾਂ ਰਾਗ ਪ੍ਰਭਾਤੀ ਵਿਭਾਸ ਆਦਿ ਇਹ ਮੰਗਲ ਤੋਂ ਪਹਿਲਾਂ ਲਿਖੇ ਹੋਏ ਆ ਇਸ ਕਰਕੇ ਇੰਨਾ ਕਿਹਾ ਪਿਆ ਬਾਕੀ ਦੇ ਥਾਂ ਤਾਂ ਨਹੀਂ ਹੈ ਉੱਥੇ ਦੇਖਿਆ ਗਿਆ ਤੇ ਇਹ ਇੰਨਾ ਕੁ ਭੇਦ ਇੰਨਾ ਜਾਣਨਾ ਹੈ ਵੀ ਤੁਹਾਡੇ ਕੋਲ ਪੋਥੀਆਂ ਚ ਹੈ ਇਸ ਤਰ੍ਹਾਂ ਕਿ ਜਾਂ ਐਵੇਂ ਜਿਵੇਂ ਸੁਣਿਆ ਪੋਥੀਆਂ ਚ ਬਦਲਾਅ ਤਾਂ ਨਹੀਂ ਕਿਸੇ ਕੋਲ ਕਿਉਂਕਿ ਪ੍ਰਭਾਤ ਨਾਮ ਅੰਮ੍ਰਿਤ ਵੇਲੇ ਦਾ ਇਹ ਪ੍ਰਭਾਤੀ ਰਾਗ ਜਿਹੜਾ ਅੰਮ੍ਰਿਤ ਵੇਲਾ ਭਾਵ ਮਨੁੱਖਾ ਸਰੀਰ ਹੈ ਜਿਹੜਾ ਇਹ ਵੀ ਅੰਮ੍ਰਿਤ ਵੇਲੇ ਦੀ ਨਿਆਈ ਹੈ। ਇਸ ਵਿੱਚ ਬੇਭਾਸ ਬੇਵਿਸ਼ੇਸ਼ ਕਰਕੇ ਪਰਮਾਤਮਾ ਅਪਰੋਖ ਗਿਆਨ ਦਾ ਭਾਸ ਪ੍ਰਕਾਸ਼ ਪ੍ਰਾਪਤ ਹੋ ਸਕਦਾ ਭਾਸ ਸਕਦਾ ਚਾਨਣਾ ਹੋ ਸਕਦਾ। ਇਹ ਤਾਂ ਵਿਭਾਸ ਦੇ ਅਰਥ ਸਮਝਣੇ। ਤੇ ਹੁਣ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ ਨਾਮ ਦੀ ਮਹਿਮਾ ਦੱਸਦੇ ਹੋਏ
ਲਾਏ ਤੇਰਾ ਤਰਨਾ।
ਹੇ ਪ੍ਰਭੂ ਜੀ ਤੇਰੇ ਨਾਮ ਕਰਕੇ ਹੀ ਸੰਸਾਰ ਤੋਂ ਜੀਵਾਂ ਦਾ ਤਰਨਾ ਹੁੰਦਾ ਹੈ ਕਿਉਂਕਿ
ਨਾਏ ਪਤ ਪੂਜ
ਤੇਰੇ ਨਾਮ ਕਰਕੇ ਹੀ ਸੰਸਾਰ ਤੋਂ ਤਰਨਾ ਹੁੰਦਾ ਤੇਰੇ ਨਾਏ ਨਾਮ ਕਰਕੇ ਹੀ ਲੋਕ ਪ੍ਰਲੋਕ ਦੇ ਪਤ ਇੱਜ਼ਤ ਤੇ ਪੂਜ ਪੂਜਾ ਹੁੰਦੀ ਹੈ। ਬੋਲੋ ਜੀ ਇਹਦੇ ਹੋ ਗਏ ਨਾ। ਚਲੋ ਦੁਬਾਰੇ ਕਰ ਲੋ ਜੇ ਤੁਹਾਨੂੰ ਲੱਗਦਾ।
ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ।
ਤੇ ਇਹ ਸਾਰਾ ਜਿਹੜਾ ਸ਼ਬਦ ਦੀ ਉਥਾਨਕਾ ਵੀ ਹੈ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਬਿਰਾਜਮਾਨ ਸਨ ਉਸ ਸਮੇਂ ਸਿੱਖ ਸੰਗਤਾਂ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਨੂੰ ਜੀਵਾਂ ਨੂੰ ਦੁਨੀਆਂ ਦੇ ਅੰਦਰ ਸੰਸਾਰ ਤੋਂ ਤਰਨ ਦੀ ਇੱਛਾ ਵੀ ਹੈ, ਸੰਸਾਰ ਦੀ ਇੱਜ਼ਤ ਮਾਣ ਤੇ ਵੀ ਸਾਡਾ ਸਤਿਕਾਰ ਹੋਵੇ ਉਹਦੀ ਵੀ ਇੱਛਾ ਹੈ, ਤੀਜੀ ਪੂਜਾ ਪ੍ਰਤਿਸ਼ਠਾ ਦੀ ਵੀ ਇੱਛਾ ਹੈ। ਤੇ ਹੇ ਸਤਿਗੁਰੂ ਕਿਰਪਾ ਕਰੋ ਇਹ ਸਾਰੇ ਗੁਣ ਕਿਸ ਪ੍ਰਕਾਰ ਪ੍ਰਾਪਤ ਹੋ ਸਕਦੇ ਹੈ। ਉਦੋਂ ਫਿਰ ਮਹਾਰਾਣੇ ਪ੍ਰਭਾਤੀ ਅਤੇ ਵਿਭਾਸ ਦੋਨੇ ਰਾਗਣੀਆਂ ਨੂੰ ਮੇਲ ਕੇ ਨਾ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੌਪ ਦੇ ਚਾਰ ਚਾਰ ਪਦਿਆਂ ਵਾਲੀ ਇਹ ਬਾਣੀ ਰਾਗ ਦੇ ਪਹਿਲੇ ਸੁਰਤਾਲ ਦੇ ਵਿੱਚ ਉਚਾਰਨ ਕੀਤੀ ਹੈ। ਇਹ ਉਚਾਰਨ ਕਰਦੇ ਹੋ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪ੍ਰਭਾਤੀ ਪ੍ਰਭਾਤ ਅੰਮ੍ਰਿਤ ਵੇਲਾ ਭਾਵ ਮਨੁੱਖਾ ਸਰੀਰ ਅੰਮ੍ਰਿਤ ਵੇਲੇ ਦੀ ਨਿਆਈ ਹੈ। ਇਸ ਵਿੱਚ ਬੇ ਵਿਸ਼ੇਸ਼ ਕਰਕੇ ਪਰਮਾਤਮਾ ਦੇ ਉਪਰੋਹ ਗਿਆਨ ਦਾ ਭਾਸ ਪ੍ਰਕਾਸ਼ ਪ੍ਰਾਪਤ ਕਰੋ। ਇਹ ਮਹਾਰਾਜ ਸਾਹਿਬ ਨੇ ਆਗਿਆ ਕੀਤੀ ਹੈ।
ਨਾਏ ਤੇਰਾ ਤਰਨਾ।
ਹੇ ਪਰਮੇਸ਼ਰ ਤੇਰੇ ਨਾਮ ਕਰਕੇ ਸੰਸਾਰ ਤੋਂ ਜੀਵਾਂ ਦਾ ਤਰਨਾ ਹੁੰਦਾ ਹੈ ਅਤੇ ਤੇਰੇ ਨਾਂ ਕਰਕੇ ਹੀ
ਨਾਏ ਪਤ ਪੂਜ
ਤੇਰੇ ਨਾਮ ਕਰਕੇ ਹੀ ਲੋਕ ਪ੍ਰਲੋਕ ਚ ਪਤ ਇੱਜ਼ਤ ਤੇ ਪੂਜ ਪੂਜਾ ਹੁੰਦੀ ਹੈ। ਤੇਰੇ ਨਾਮ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਤਰਨਾ ਜਹਾਜ਼ ਰੂਪ ਸਮਝਿਆ। ਤੇਰੇ ਨਾਮ ਨੂੰ ਆਪਣੀ ਪਤ ਸਮਝ ਕੇ ਤੇਰੇ ਨਾਮ ਅਸੀਂ ਪਤ ਇੱਜ਼ਤ ਸਮਝ ਕੇ ਤੇ ਤੇਰੇ ਨਾਮ ਦਾ ਹੀ ਪੂਜ ਪੂਜਨ ਕਰਦੇ ਹਾਂ।
ਨਾਉ ਤੇਰਾ ਗਹਿਣਾ।
ਤੇ ਤੇਰਾ ਨਾਮ ਹੇ ਪਰਮੇਸ਼ਰ ਗਹਿਣਾ ਨਾਮ ਭੂਸ਼ਣ ਦਾ ਹੁੰਦਾ ਹੈ। ਇਹ ਭੂਸ਼ਣ ਹੈ, ਗਹਿਣਾ ਅਭੂਸ਼ਣ ਹੈ। ਤੇਰਾ ਨਾਮ ਹੀ ਅਸੀਂ ਗਹਿਣਾ ਗ੍ਰਹਿਣ ਕੀਤਾ ਹੈ, ਗਹਿਣੇ ਦਾ ਇਹ ਵੀ ਅਰਥ ਹੈ। ਤੇਰਾ ਨਾਮ ਹੀ ਚੰਚਲ ਮਨ ਨੂੰ ਸੰਕਲਪਾਂ ਵਿਕਲਪਾਂ ਵੱਲੋਂ ਗਹਿਣਾ ਗ੍ਰਹਿਣ ਜਾਣੀ ਪਕੜ ਪੜਨ ਵਾਲਾ ਹੈ, ਫੜਨ ਵਾਲਾ, ਇਸਤਤ ਰੱਖਣ ਵਾਲਾ ਹੈ।
ਮਤ ਮਕਸੂਦ
ਜੋ ਜੀਵਾਂ ਦੀ ਮਤ ਬੁੱਧ ਅੰਦਰ ਤੇਰੀ ਪ੍ਰਾਪਤੀ ਕਰਾਉਣ ਰੂਪ ਮਕਸੂਦ ਨਾਮ ਲਾਭ ਦਾ ਹੁੰਦਾ ਹੈ, ਮਕਸੂਦ ਲਾਭ ਦੇਣ ਵਾਲਾ ਹੈ। ਤੇਰਾ ਨਾਮ ਹੀ ਆਤਮ ਸ਼ਣੀ ਬੁੱਧ ਦੇਣ ਵਾਲਾ ਮਕਸੂਦ ਨਾਮ ਪ੍ਰਯੋਜਨ ਦਾ ਵੀ ਹੁੰਦਾ, ਪ੍ਰਯੋਜਨ ਹੈ।
ਨਾਈ ਤੇਰਾ ਨਾਉ ਮੰਨੇ ਸਭ ਕੋਇ।
ਹੇ ਪ੍ਰਭੂ ਜੀ ਤੇਰੇ ਨਾਮ ਕਰਕੇ ਜੋ ਤੇਰੇ ਨਾਮ ਨੂੰ ਜਪਦੇ ਹਨ, ਹੇ ਪ੍ਰਭੂ ਤੇਰੇ ਨਾਮ ਕਰਕੇ ਜਾਂ ਜੋ ਤੇਰੇ ਨਾਮ ਨੂੰ ਜਪਦੇ ਨੇ ਉਹਨਾਂ ਦੇ ਨੌ ਨਾਮ ਸਭ ਕੋਈ ਕੋਈ ਮੰਨੇ ਮੰਨਣ ਕਰਦਾ ਹੈ, ਭਾਵ ਸਾਰੀ ਦੁਨੀਆ ਪ੍ਰਧਾਨ ਮੰਨੇ ਜਾਂਦੇ ਨੇ ਸਿਮਰਨ ਕਰਨ ਵਾਲੇ।
ਵਿਣ ਨਾਵੈ ਪਤ ਕਬਹੁ ਨਾ ਹੋ।
ਤੇਰੇ ਨਾਮ ਤੋਂ ਵਿਣ ਬਗੈਰ ਜੀਵ ਦੀ ਪਤ ਇੱਜ਼ਤ ਕਦੇ ਵੀ ਨਹੀਂ ਹੋ ਸਕਦੀ।
ਅਵਰ ਸਿਆਣਪ ਸਗਲੀ ਪਾਜ।
ਤੇ ਬਲਕਿ ਵਿਣ ਨਾਵੈ ਪਤ ਕਬੂ ਨਾ ਹੋਏ, ਇੱਕ ਜਗ੍ਹਾ ਹੋਰ ਰਹਿੰਦੇ ਬਿਨ ਨਾਵੈ, ਬਿਨ ਨਾਮ ਤੋਂ ਬਿਨਾਂ ਜਾਂ ਬਿਨ ਨਾਵੈ ਪਤ ਜਾਏ, ਪਤ ਇੱਜ਼ਤ ਸਮਝ ਜਾਂਦੀ ਹੈ, ਬਰਬਾਦ ਹੋ ਜਾਂਦੀ ਹੈ। ਹੁਣ ਬੋਲੋ ਜੀ।
ਅਵਰ ਸਿਆਣਪ ਸਗਲੀ ਪਾਜ।
ਇਹ ਤੇਰੇ ਨਾਮ ਤੋਂ ਬਿਨਾਂ ਅਵਰ ਹੋਰ ਬੁੱਧੀ ਦੀ ਸਿਆਣਪ ਚਤਾਰਾ ਹੀ ਹੈ, ਉਹ ਸਗਲ ਸਾਰੀ ਪਾਜ ਪਖੰਡ ਰੂਪ ਹੀ ਹੈ, ਦਿਖਾਵਾ ਰੂਪ ਹੀ ਹੈ।
ਜੈ ਬਖਸ਼ੇ ਤੈ ਪੂਰਾ ਕਾਜ।
ਹੇ ਪ੍ਰਭੂ ਜੈ ਜਿਸ ਨੂੰ ਆਪਣੇ ਨਾਮ ਦੀ ਦਾਤ ਬਖਸ਼ਦੇ ਤੈ ਉਹ ਉਸ ਦਾ ਵਿਵਹਾਰ ਫਿਰ ਕਿ ਜਿਹੜਾ ਪੱਖ ਹੈ ਵਿਵਹਾਰਕ ਪਰਮਾਰਥਕ ਦਾ ਸਾਰਾ ਕਾਜ ਕੰਮ ਪੂਰਾ ਪੂਰਨ ਹੋ ਜਾਂਦਾ ਹੈ। ਜਿਵੇਂ ਧੰਨੇ ਦੀਆਂ ਗਊਆਂ ਚਾਰੀਆਂ ਔਰ ਨਾਮਦੇਵ ਦੀ ਛੱਪਰੀ ਬਣਾਈ, ਕਬੀਰ ਦਾ ਜਗ ਸੰਪੂਰਨ ਕੀਤਾ, ਰਵਿਦਾਸ ਜੀ ਦੀ ਇੱਜ਼ਤ ਰੱਖੀ, ਉਹ ਠਾਕਰ ਤਾਰ ਕੇ ਰੱਖ ਦਿੱਤੇ, ਸਾਰੇ ਬ੍ਰਾਹਮਣ ਪੈਰੀ ਪਏ, ਇਹ ਕਾਰਜ ਸਾਰੇ ਲੋਕ ਪ੍ਰਲੋਕ ਦੇ ਸੌਰ ਜਾਂਦੇ ਨੇ, ਪਰਮਾਰਥਕ ਵੀ ਸੰਸਾਰਕ ਵੀ।
ਰਹਾਓ
ਅਸਥਾਈ ਦੇ ਕੇ ਫਰਮਾਨ ਕਰਦੇ ਨੇ
ਨਾਉ ਤੇਰਾ ਤਾਣ ਨਾਉ ਦੀ ਬਾਣ
ਹੇ ਪ੍ਰਭੂ ਤੇਰਾ ਨੌ ਨਾਮ ਹੀ ਸਾਡੇ ਤਨ ਦਾ ਤਾਣ ਬਲ ਹੈ ਤੇਰਾ ਨਾਮ ਹੀ ਸਾਡੇ ਮਨ ਦਾ ਦੀਵਾਨ ਆਸਰਾ ਹੈ
ਨਾਉ ਤੇਰਾ ਲਸਕਰ ਨਾਉ ਸੁਲਤਾਨ
ਤੇਰਾ ਨਾਮ ਹੀ ਵਿਵੇਕ ਰੂਪੀ ਬਲ ਦੇਣ ਵਾਲਾ ਹੈ ਅਤੇ ਤੇਰਾ ਨਾਮ ਹੀ ਲੋਕ ਪ੍ਰਲੋਕ ਆਸਰਾ ਦੇਣ ਵਾਲਾ ਹੈ ਤੇਰਾ ਨਾਮ ਹੀ ਤੇਰੀ ਦੀਵਾਨ ਸਭਾ ਭਾਵ ਸਤਸੰਗਤ ਵਿਚੋਂ ਪ੍ਰਾਪਤ ਹੁੰਦਾ ਹੈ ਇਸ ਕਰਕੇ ਤੇਰਾ ਜਿਹੜਾ ਨਾਮ ਹੈ
ਨਾਉ ਤੇਰਾ ਲਸਕਰ ਨਾਉ ਸੁਲਤਾਨ
ਇਸ ਕਰਕੇ ਤੇਰਾ ਨਾਉ ਜਿਹੜਾ ਲਸਕਰ ਫੌਜ ਦੇ ਨਿਆਂ ਵੀ ਹੈ ਤੇਰਾ ਨੌ ਨਾਮ ਹੀ ਸਾਨੂੰ ਸੁਲਤਾਨ ਬਾਦਸ਼ਾਹ ਦੀ ਨਿਆਈ ਹੈ ਤੇਰਾ ਨਾਮ ਹੀ ਸਾਨੂੰ ਸੁਭ ਗੁਣਾਂ ਦੀ ਫੌਜ ਦੀ ਓਟ ਦੇਣ ਵਾਲਾ ਹੈ ਤੇਰਾ ਨਾਮ ਹੀ ਸਾਨੂੰ ਸਰੀਰ ਰੂਪੀ ਕਿਲੇ ਨੂੰ ਜਿੱਤਣ ਵਾਲਾ ਪਾਤਸ਼ਾਹ ਬਣਾਉਣ ਵਾਲਾ ਹੈ ਬ੍ਰਹਮ ਗਿਆਨ ਰੂਪੀ ਪਾਤਸ਼ਾਹੀ ਦੇਣ ਵਾਲਾ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਇਸ ਕਰਕੇ ਹੈ
ਨਾਈ ਤੇਰਾ ਮਾਣ ਮਹੱਤ ਪ੍ਰਵਾਨ
ਹੇ ਪ੍ਰਭੂ ਤੇਰੇ ਨਾਮ ਕਰਕੇ ਮਾਣ ਸਤਿਕਾਰ ਮਹੱਤ ਵੱਡਾ ਮਰਾਤਬਾ ਪ੍ਰਾਪਤ ਹੁੰਦਾ ਹੈ ਅਤੇ ਤੇਰੀ ਦਰਗਾਹ ਦੇ ਵਿੱਚ ਉਹ ਪ੍ਰਮਾਣਿਕ ਹੋ ਜਾਈਦਾ ਹੈ
ਤੇਰੀ ਨਦਰੀ ਕਰਮ ਪਵੈ ਨੀਸਾਨ
ਹੇ ਪ੍ਰਭੂ ਤੇਰੀ ਨਦਰੀ ਕਿਰਪਾ ਦ੍ਰਿਸ਼ਟੀ ਕਰਕੇ ਜੀਵਾਂ ਦੇ ਮੱਥੇ ਉੱਪਰ ਨਾਮ ਦੀ ਪ੍ਰਾਪਤੀ ਵਾਲਾ ਨਿਸ਼ਕਾਮ ਕਰਮਾਂ ਦਾ ਨਿਸ਼ਾਨ ਲੇਖ ਪਵੇ ਪੈ ਜਾਂਦਾ ਹੈ
ਨਾਈ ਤੇਰੇ ਸਹਿਜ ਨਾਈ ਸਾਲਾ
ਹੇ ਪ੍ਰਭੂ ਤੇਰੇ ਨਾਮ ਕਰਕੇ ਸਹਿਜ ਸ਼ਾਂਤੀ ਗਿਆਨ ਪ੍ਰਾਪਤ ਹੁੰਦਾ ਹੈ ਤੇਰੇ ਨਾਮ ਕਰਕੇ ਹੀ ਸਾਲਾਹ ਉਸਤਤੀ ਜਸ ਪ੍ਰਾਪਤ ਹੁੰਦਾ ਹੈ ਨਾਮ ਕਰਕੇ ਜਿਹੜੀ ਬਿਹਤਰੀ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਇਸ ਕਰਕੇ ਨਾਮ ਦੀ ਸਲਾਹਾਂ ਕਰਕੇ ਤੇ ਜੋ ਮੁਕਤੀ ਪ੍ਰਾਪਤ ਹੁੰਦੀ ਹੈ ਕੇਵਲ ਮੋਕਸ਼ ਉਹ ਮਿਲਦੀ ਹੈ
ਨਾਉ ਤੇਰਾ ਅੰਮ੍ਰਿਤ ਬਿਖ ਉੱਠ ਜਾਏ
ਤੇਰਾ ਨਾਮ ਅੰਮ੍ਰਿਤ ਰੂਪ ਹੈ ਅੰਮ੍ਰਿਤ ਆਨੰਦ ਦੇਣ ਵਾਲਾ ਹੈ ਜਿਸ ਨਾਮ ਦੇ ਜਿਹੜਾ ਐਡਾ ਪ੍ਰਤਾਪ ਹੈ ਨਾਮ ਦਾ ਜਿਸ ਨਾਮ ਦੇ ਜਿਹੜੇ ਨਾ ਤੇ ਵਿਸ਼ਿਆਂ ਦੀ ਬਿਖ ਵਿਉਹ ਉੱਠ ਜਾਂਦੀ ਹੈ ਭਾਵ ਨਾਸ ਹੀ ਹੋ ਜਾਂਦੀ ਹੈ ਨਾਮ ਦੇ ਪ੍ਰਤਾਪ ਕਰਕੇ ਅੰਦਰੋਂ ਮਾਇਆ ਦੀ ਵਿਉਹ ਉੱਠ ਜਾਂਦੀ ਹੈ ਨਾਸ ਹੋ ਜਾਂਦੀ ਹੈ
ਨਾਈ ਤੇਰਾ ਸਭ ਸੁਖ ਵਸੈ ਮਨ ਆਏ
ਹੇ ਪ੍ਰਭੂ ਤੇਰੇ ਨਾਮ ਕਰਕੇ ਮਨ ਹਿਰਦੇ ਦੇ ਅੰਦਰ ਸਭ ਸਾਰੇ ਸੁਖ ਆ ਕੇ ਬਸ ਜਾਂਦੇ ਹਨ ਜੀ
ਬਿਨ ਨਾਵੈ ਬਾਧੀ ਜਮਪੁਰ ਜਾਏ
ਤੇਰੇ ਨਾਮ ਤੋਂ ਬਗੈਰ ਸਾਰੀ ਸ੍ਰਿਸ਼ਟੀ ਕਰਮਾਂ ਦੇ ਬੰਧਨਾਂ ਦੀ ਬੰਨੀ ਹੋਈ ਜਮਾਂ ਦੇ ਪੁਰੀ ਦੇ ਵਿੱਚ ਜਾਂਦੀ ਹੈ
ਨਾਰੀ ਬੇਰੀ ਘਰ ਦਰ ਦੇਸ
ਜੋ ਨਾਰੀ ਇਸਤਰੀ ਬੇਰੀ ਬਗੀਚੀਆਂ ਬੇਰੀ ਬੇਲੀ ਆਦਿ ਜਿਹੜੇ ਮਿੱਤਰ ਬਣਾਏ ਨੇ ਇਹ ਤਾਰਨ ਵਾਲੇ ਤੇ ਤਾਰਨ ਵਾਸਤੇ ਬੇਰੀ ਨਾਮ ਬੇੜੀ ਦਾ ਵੀ ਹੈ ਤੇ ਇਸ ਕਰਕੇ ਤੇ ਇਉਂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਤੇ ਬੇੜੀਆਂ ਜਾਂ ਸੁੰਦਰ ਘਰ ਕਬੂਲਤੀ ਦਰਵਾਜ਼ੇ ਆਦਿ ਇਹ ਜਿਹੜਾ ਦੇਸ਼ਾਂ ਦਾ ਮਾਲਕ ਹੋਣਾ ਹੈ ਇਸ ਪ੍ਰਕਾਰ ਇਹ ਦੱਸਿਆ ਹੈ ਇਹ ਵੀ ਨਾਮ ਦੁਆਰਾ ਹੀ ਹੈ
ਮਨ ਕੀਆ ਖੁਸ਼ੀਆ ਕੀ ਚਹਿ ਏਸ
ਜੋ ਅਨੇਕਾਂ ਬੇਸ਼ ਲਿਬਾਸ ਧਾਰਨ ਕਰਦੇ ਹੈ ਤੇ ਮਨ ਦੀਆਂ ਖੁਸ਼ੀਆਂ ਜਿਹੜੀਆਂ ਹਨ
ਕੀ ਚਹਿ ਏਸ
ਇਹ ਅਨੇਕਾਂ ਲਿਬਾਸ ਧਾਰਨ ਕੀਤੇ ਕਰ ਲੈਂਦੇ ਹੈ ਇਹ ਸਭ ਮਨ ਦੀਆਂ ਹੀ ਖੁਸ਼ੀਆਂ ਹਨ
ਜਾਂ ਸੱਦੇ ਤਾਂ ਢਿੱਲ ਨਾ ਪਾਏ
ਹੇ ਪ੍ਰਭੂ ਜਦੋਂ ਤੂੰ ਜੀਵ ਨੂੰ ਸੱਦਾ ਭੇਜਦਾ ਸਦੜੇ ਨਿਤ ਪਵਨ ਬੁਲਾ ਲੈਂਦਾ ਹੈ ਤਦੋਂ ਕਿਸੇ ਜੀਵ ਨੂੰ ਕੋਈ ਢਿੱਲ ਨਹੀਂ ਪਾਏ ਪੈਂਦੀ ਭਾਵ ਉਸੇ ਵੇਲੇ ਤੁਰੰਤ ਹੀ ਕੂਚ ਕਰਨਾ ਪੈਂਦਾ ਹੈ
ਨਾਨਕ ਕੂੜ ਕੂੜੋ ਹੋਏ ਜਾਏ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤਦੋਂ ਅੰਤ ਵੇਲੇ ਕੂੜ ਝੂਠੇ ਸੰਸਾਰ ਪਦਾਰਥ ਨੇ ਜਿਹੜੇ ਝੂਠੇ ਸੰਸਾਰ ਪਦਾਰਥ ਜਿਹੜੇ ਸੰਸਾਰ ਦੇ ਜਾਂ ਸੰਬੰਧੀਆਂ ਆਦਿ ਦਾ ਜਿਹੜਾ ਪਸਾਰਾ ਤੇ ਝੂਠੇ ਸੰਸਾਰ ਦਾ ਪਸਾਰਾ ਪਦਾਰਥਾਂ ਦਾ ਪਸਾਰਾ ਸੰਬੰਧੀਆਂ ਦਾ ਪਸਾਰਾ ਕੂੜ ਝੂਠ ਹੀ ਹੋ ਜਾਂਦਾ ਫਿਰ ਭਾਵ ਨਾਲ ਜਾਣ ਨੂੰ ਕੋਈ ਸਾਥੀ ਨਹੀਂ ਹੁੰਦਾ ਉੱਥੇ ਦਾ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਾਈ ਹੋਰ ਨੀ ਕੋਈ ਨਾਲ ਜਾ ਸਕਦਾ
ਪ੍ਰਭਾਤੀ ਮਹੱਲਾ ਪਹਿਲਾ
ਪਹਿਲੇ ਪਾਤਸ਼ਾਹ ਪ੍ਰਭਾਤੀ ਰਾਗ ਦੇ ਅੰਦਰ ਅੱਗੇ ਫਰਮਾਨ ਕਰਦੇ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ
ਤੇਰਾ ਨਾਮ ਰਤਨ ਕਰਮ ਚਾਨਣ
ਹੇ ਪ੍ਰਭੂ ਤੇਰਾ ਨਾਮ ਰਤਨ ਦੀ ਨਿਆਈ ਅਮੋਲਕ ਹੈ ਜਿਸ ਦੀ ਕਰਮ ਕਿਰਪਾ ਕਮਾਈ ਕਰਕੇ ਹੀ ਕਰਮ ਚਾਨਣ ਕਰਮ ਕਿਰਪਾ ਦਾ ਨਾਮ ਵੀ ਹੁੰਦਾ ਨਾ ਤੇ ਕਰਮ ਕਿਰਪਾ ਕਰਕੇ ਜਾਂ ਕਮਾਈ ਕਰਕੇ ਗਿਆਨ ਦਾ ਚਾਨਣ ਪ੍ਰਕਾਸ਼ ਹੁੰਦਾ ਹੈ ਤਾਂ ਦੱਸਦੇ ਹਨ ਫਿਰ
ਸੁਰਤ ਤਿੱਥੈ ਲੋਏ
ਤੇ ਪ੍ਰਸ਼ਨ ਇਸ ਵੀ ਚਾਨਣ ਕਿੱਥੇ ਪ੍ਰਾਪਤ ਹੁੰਦਾ ਹੈ ਤਾਂ ਉੱਤਰ ਦਿੱਤਾ ਹੈ ਸੁਰਤ ਤਿੱਥੈ ਲੋਏ ਹੇ ਪ੍ਰਭੂ ਜਿਸ ਦੀ ਤੇਰੇ ਵਿੱਚ ਸੁਰਤੀ ਲੱਗੀ ਹੋਈ ਹੈ ਜਾਂ ਸ੍ਰੇਸ਼ਟ ਪ੍ਰੀਤੀ ਲੱਗੀ ਹੋਈ ਹੈ ਤੇ ਉੱਥੇ ਹੀ ਗਿਆਨ ਦੀ ਲੋਹੇ ਪ੍ਰਕਾਸ਼ ਹੁੰਦਾ ਹੈ।
ਅੰਧੀਰ ਅੰਧੀ ਵਾਪਰੈ,
ਹੋਰ ਪੜ੍ਹ ਦੋ ਸਾਰੀ,
ਸਗਲ ਲੀਜੈ ਖੋਏ,
ਹੋਰ ਜੋ ਵਾਪੜੈ ਵਾਪੜੇ ਵਿਚਾਰੇ ਮਨਮੁਖ ਨ, ਉਹਨਾਂ ਦੀ ਬੁੱਧੀ ਵੀ ਤੇ ਅੰਧੀ ਅੰਨੀ ਹੈ। ਅਗਿਆਨ ਦਾ ਅੰਧੇਰ ਹਨੇਰਾ ਪਿਆ ਹੋਇਆ, ਜਿਨ੍ਹਾਂ ਦੀ ਬੁੱਧੀ ਅੰਧੀ ਅੰਨੀ ਹੈ ਉਹ ਅਗਿਆਨਤਾ ਦੇ ਹਨੇਰੇ ਵਿੱਚ ਵਾਹ ਵਾਹ ਵਿਸ਼ੇਸ਼ ਕਰਕੇ ਪਰੇ ਪਏ ਰਹਿੰਦੇ ਨੇ। ਤੇ ਅੱਖਰ ਇਕੱਠੇ ਰੱਖਣੇ ਪਾੜਦੇ ਤੁਸੀਂ। ਅੰਧੀ ਬੁੱਧ ਵਾਲਿਆਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਵਾਪਰੇ ਵਾਪਰਦਾ, ਉਹ ਆਪਣੇ ਸਗਲ ਸਾਰੇ ਪੁੰਨ ਕਰਮ ਖੋਏ ਗੁਆ ਲੈਂਦੇ ਹੈ, ਉਹਨਾਂ ਦੇ ਸਗਲ ਸਾਰੇ ਗੁਣਾਂ ਨੂੰ ਕਾਮ ਆਦਿਕ ਵਿਕਾਰ ਖੋ ਲੈਂਦੇ ਹੈ, ਤੇ ਜਮਦੂਤ ਪਰਲੋਕ ਦੇ ਰਸਤੇ ਵਿੱਚ ਸਾਰੇ ਸਕਾਮ ਕਰਮ ਨੂੰ ਖੋ ਲੈਂਦੇ। ਕਰਮ ਧਰਮ ਪਾਖੰਡ ਜੋ ਦੀਸ ਹੈ ਤੇ ਜਮ ਜਾਗਾਤੀ ਲੁੱਟ ਹੈ, ਉਹ ਲੁੱਟਦੇ ਨੇ ਰਸਤੇ ਦੇ ਵਿੱਚ।
ਇਹੋ ਸੰਸਾਰ ਸਗਲ ਵਿਕਾਰ,
ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਵਿਕਾਰ ਰੂਪ ਹੀ ਹੈ ਇਹ ਸੰਸਾਰ ਜਗਤ ਸਾਰਾ ਹੀ, ਕਾਮ ਕ੍ਰੋਧ ਆਦਿ ਵਿਕਾਰ ਵਿਕਾਰਾਂ ਨਾਲ ਗਰਸਿਆ ਹੋਇਆ। ਬੇਕਾਰ ਬੇ ਦੂਜਿਆਂ ਬੇਨਾਮ ਦਵੈਸ ਦੈ, ਦੂਜੀ ਦਵੈਤ ਵਾਲਿਆਂ ਕਾਰ ਕਾਰਾਂ ਵਿੱਚ ਲੱਗਾ ਹੋਇਆ ਬੇਕਾਰ ਰੂਪ ਹੈ। ਪੈ ਭਾਵ ਪਰਣ ਭਾਵ ਨੂੰ ਪ੍ਰਾਪਤ ਹੋਇਆ, ਤਬਦੀਲ ਹੁੰਦਾ ਜਾਂਦਾ।
ਤੇਰਾ ਨਾਮ ਦਾਰੂ ਅਵਰ ਨਾਸਤ,
ਹੇ ਪਰਮੇਸ਼ਰ, ਹੇ ਸਾਰੇ ਜਗਤ ਨੂੰ ਕਰਨਹਾਰ, ਸਾਰੀ ਤੋਂ ਕੱਠੀ ਬੋਲਦੇ
ਕਰਨਹਾਰ ਅਪਾਰ,
ਹੇ ਸਾਰੇ ਜਗਤ ਨੂੰ ਕਰਨਹਾਰ ਰਚਣ ਵਾਲੇ ਅਪਾਰ ਪਾਰਾਵਾਰ ਤੋਂ ਰਹਿਤ ਪ੍ਰਭੂ, ਤੇ ਇਹਨਾਂ ਨੂੰ ਮੇਟਣ ਵਾਲਾ ਤੇਰਾ ਨਾਮ ਹੀ ਦਾਰੂ ਔਸ਼ਧੀ ਹੈ, ਅਵਰ ਹੋਰ ਕੋਈ ਪਦਾਰਥ ਦਾਰੂ ਰੂਪ ਨਾਸਤ ਨਹੀਂ ਹੈ। ਤੇਰੇ ਨਾਮ ਤੋਂ ਬਿਨਾਂ ਅਵਰ ਹੋਰ ਮਨਮੁਖ ਨਾਸਤ ਨਾਸਤਕ ਹੋ ਰਹੇ ਹਨ ਮਹਾਰਾਜ, ਉਹਨਾਂ ਨੂੰ ਨਾਸਤਕ ਕਿਹਾ ਜਾਂਦਾ ਜਿਹੜੇ ਤੇਰੀ ਹੋਂਦ ਨੂੰ ਨਹੀਂ ਮੰਨਦੇ।
ਰਹਾਓ
ਅੱਗੇ ਹੁਣ ਅਸਾਈ ਦੇ ਕੇ ਫਰਮਾਨ ਕਰਦੇ ਆ ਜੀ,
ਪਾਤਾਲ ਪੁਰੀਆ ਏਕ ਭਾਰ,
ਸੱਤ ਪਤਾਲ ਸ਼ਿਵਪੁਰੀ ਵਿਸ਼ਪੁਰੀ ਆਦਿ ਦੀਆਂ ਪੁਰੀਆਂ ਲੱਖ ਕਰੋੜ ਜਿਹੜੇ ਨੇ, ਅੱਗੇ ਬੋਲ ਦੋ ਜੀ,
ਹੋਵੇ ਹੈ ਲੱਖ ਕਰੋੜ,
ਇਹ ਲੱਖ ਪੁਰੀਆਂ ਤੇ ਲੱਖ ਕਰੋੜ ਲੱਖਾਂ ਕਰੋੜਾਂ ਪਦਾਰਥ, ਇਹਨਾਂ ਦਾ ਜਿਹੜਾ ਨਾ ਭਾਰ, ਉਹਨੂੰ ਇੱਕ ਸ਼ਾਬੇ ਦੇ ਵਿੱਚ ਜੇ ਹੋਵੇ ਹੋ ਜਾਣ ਪਾ ਲਈਏ, ਤਾਂ ਵੀ ਤੇਰੇ ਨਾਮ ਦੇ ਤੁਲ ਕੁਛ ਨਹੀਂ ਹੋਰ ਹੋ ਸਕਦਾ, ਨਾਮ ਤੁਲ ਕੁਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਤੇ ਇਸ ਕਰਕੇ ਮਹਾਰਾਜ ਤੇਰੇ ਨਾਮ ਦੇ ਤੁਲ ਨਹੀਂ ਹੈ। ਅੱਗੇ ਫਰਮਾਨ ਕਰਦੇ ਨੇ ਜੀ,
ਤੇਰੇ ਲਾਲ ਕੀਮਤ ਤਾਂ ਪਵੇ,
ਹੇ ਮੇਰੇ ਲਾਲ ਪਿਆਰੇ ਪ੍ਰਭੂ, ਤੇਰੇ ਨਾਮ ਦੀ ਕੀਮਤ ਤਾਂ ਪਵੇ ਪੈ ਸਕਦੀ ਹੈ,
ਜਾਂ ਸਿਰੇ ਹੋਵੇ ਹੋਰ,
ਜਾਂ ਜਦੋਂ ਦੂਜੇ ਸਿਰੇ ਤੇਰੇ ਮੁਕਾਬਲੇ ਤੇਰੇ ਵਰਗਾ ਗੁਣਾਂ ਵਾਲਾ ਹੋਰ ਕੋਈ ਹੋਵੇ ਹੋਵੇ, ਤੇਰੇ ਵਰਗਾ ਹੋਰ ਕੋਈ ਹੈ ਨਹੀਂ, ਇਸ ਕਰਕੇ ਤੇਰੀ ਬਰਾਬਰੀ ਕੋਈ ਕਰ ਨਹੀਂ ਸਕਦਾ, ਜਿਹਾ ਜਾ ਤੂੰ ਹੈ, ਕਿਉਂਕਿ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀ ਜਾਏ, ਨਾਮ ਤੁਲ ਕੁਛ ਅਵਰ ਨਾ ਹੋਏ ਹੋਰ ਨਹੀਂ ਕੋਈ ਹੋ ਸਕਦਾ।
ਦੁਖਾ ਤੇ ਸੁਖ ਉਪਜੈ,
ਪ੍ਰਲਬਧ ਅਨੁਸਾਰ ਐਸੀ ਮਰਜ਼ਾਦਾ ਹੈ ਕਿ ਦੁੱਖਾਂ ਦੁੱਖਾਂ ਤੋਂ ਸੁਖ ਉਪਜੈ ਪੈਦਾ ਹੋ ਜਾਂਦੇ ਨੇ, ਅਤੇ ਜਿਹੜੇ ਸੁਖ ਹਨ
ਸੁਖੀ ਹੋਵੇ ਹੈ ਦੁੱਖ,
ਸੁਖੀ ਸੁੱਖਾਂ ਤੋਂ ਦੁੱਖ ਪ੍ਰਾਪਤ ਹੋ ਜਾਂਦੇ ਨੇ, ਕਰਮਾਂ ਅਨੁਸਾਰ ਦੁੱਖਾਂ ਤੋਂ ਸੁਖ ਅਤੇ ਸੁੱਖਾਂ ਤੋਂ ਦੁੱਖ ਪ੍ਰਾਪਤ ਹੁੰਦੇ ਨੇ। ਜਿਵੇਂ ਹੁਣ ਭਜਨ ਸਿਮਰਨ ਜਿਹੜਾ ਕਰਨਾ ਹੈ, ਅੰਮ੍ਰਿਤ ਵੇਲੇ ਉੱਠਣਾ, ਦੁੱਖ ਤਾਂ ਹੁੰਦਾ ਨਾ, ਵੀ ਨੀਂਦ ਆਈ ਹੁੰਦੀ ਹੈ ਉਸ ਵੇਲੇ ਦੁੱਖ ਤਾਂ ਲੱਗਦਾ, ਪਰ ਇਹ ਦੁੱਖ ਹੈ ਸੁੱਖਾਂ ਨੂੰ ਜਨਮ ਦਿੰਦਾ, ਵਾਹਿਗੁਰੂ ਦੀ ਪ੍ਰਾਪਤੀ ਮੁਕਤੀ ਰੂਪ ਸੁੱਖ ਦਿੰਦਾ। ਜਿਹੜਾ ਵਿਸ਼ਾਂ ਦੇ ਭੋਗਣ ਨੂੰ ਸੁੱਖ ਮੰਨਿਆ, ਉਹਦੇ ਵਿੱਚ ਅਨੇਕਾਂ ਰੋਗ ਅਨੇਕਾਂ ਵੇ ਦੁੱਖ ਨਰਕਾਂ ਦੇ ਦੁੱਖ ਪ੍ਰਾਪਤ ਹੁੰਦੇ ਨੇ, ਸੁੱਖਾਂ ਚੋਂ ਦੁੱਖ ਪੈਦਾ ਹਨ ਤੇ ਦੁੱਖਾਂ ਵਿੱਚੋਂ ਸੁੱਖ ਪੈਦਾ ਹੋਣੇ। ਅੱਗੇ ਦੱਸਦੇ ਨੇ,
ਜਿਤ ਮੁਖ ਤੂੰ ਸਾਲ ਆਹੀ ਹੈ,
ਹੇ ਪਰਮੇਸ਼ਰ, ਜਿਹੜੇ ਮੁਖ ਦੁਆਰਾ ਤੈਨੂੰ ਸਲਾਹਿਆ ਜਾਂਦਾ ਹੈ,
ਜਿਤ ਮੁਖ ਕੈਸੀ ਭੁੱਖ,
ਜਿਤ ਉਸ ਮੁਖ ਵਿੱਚ ਕੈਸੀ ਕਿਹੋ ਜਿਹੀ ਭੁੱਖ ਰਹਿਣੀ ਹੈ, ਭਾਵ ਕੋਈ ਭੁੱਖ ਨਹੀਂ ਰਹਿੰਦੀ, ਸੰਤੁਸ਼ਟ ਹੋ ਜਾਂਦਾ, ਉਹ ਅੰਤਸ਼ਕਰਨ ਰੂਪੀ ਮੁਖ ਵਿੱਚ ਪਦਾਰਥਾਂ ਦੀ ਆਸਾ ਰੂਪੀ ਭੁੱਖ ਕਿਹੋ ਜਿਹੀ ਰਹਿਣੀ ਹੈ, ਭਾਵ ਕੋਈ ਨਹੀਂ ਰਹਿੰਦੀ ਹੈ।
ਨਾਨਕ ਮੂਰਖ ਏਕ ਤੂੰ,
ਤੇ ਇਹਦੇ ਵਿੱਚ ਸਾਸ ਜੀ ਇਹਦੇ ਅਰਥ ਜਿਹੜੇ ਨਾ ਬੜੇ ਗੋਹਜ ਭੇਦ ਦੇ ਵਾਲੇ ਹੁੰਦੇ ਹੈ। ਨਾਨਕ ਸਤਿਗੁਰੂ ਜੀ ਦਾ ਕਥਨ ਕਰਦੇ ਨੇ ਕਿ ਹੇ ਭਾਈ, ਇਸ ਲਈ ਤੂੰ ਆਪਣੇ ਆਪ ਨੂੰ ਸਿਆਣਾ ਨਾ ਮੰਨ, ਆਪਣੇ ਆਪ ਨੂੰ ਕਹਿ ਵੀ ਮੈਂ ਤਾਂ ਮੂਰਖ ਹਾਂ, ਹਮ ਮੂਰਖ ਮੁਗਧ ਸ਼ਰਨਾਗਤੀ, ਕਈ ਥਾਂ ਤੇ ਬਾਣੀ ਚ ਕਿਹਾ ਵੀ ਐਂ ਕਹੋ ਆਪਣੇ ਆਪ ਨੂੰ, ਤੂੰ ਮੂਰਖ ਜਾਣਨਾ ਕਰ। ਅਵਰ ਹੋਰ ਬੋਲਦੀ, ਅਵਰ
ਅਵਰ ਭਲਾ ਸਹਿਸਾਰ,
ਆਪਣੇ ਆਪ ਨੂੰ ਮੂਰਖ ਮੰਨ ਲੈ ਤੇ ਸੰਸਾਰ ਨੂੰ ਆਪ ਹੀ ਭਲਾ ਮੰਨੇਗਾ ਵੀ ਮੇਰੇ ਨਾਲ ਸਿਆਣਾ। ਅਵਰ ਹੋਰ ਸਹਿਸਾਰ ਜਗਤ ਭਲਾ ਚੰਗਾ ਨਿਸ਼ਚੇ ਕਰ ਲੈ, ਹੋਰ ਸਾਰੀ ਜਗਤ ਨੂੰ ਭਲਾ ਸਮਝ ਤੇ ਇੱਕ ਮੂਰਖ ਨੂੰ ਤੂੰ ਨਿਸ਼ਚੇ ਕਰ ਲੈ ਤੇ ਇਸ ਕਰਕੇ ਹੋਰ ਸਾਰਾ ਜਿਹੜਾ ਜਗਤ ਹੈ ਇਹਨੂੰ ਤਾਂ ਭਲਾ ਸਮਝ ਲੈ ਅਤੇ ਮੂਰਖ ਨੂੰ ਨਿਸ਼ਚੇ ਕਰ ਲੈ ਵੀ ਇਹ ਭਲਾ ਨਹੀਂ ਹੈ, ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਭਲਾ ਨਹੀਂ ਹੈ, ਐਂ ਦੂਸਰਾ ਅਰਥ ਹੈ ਇਹਦਾ। ਇੱਕ ਪਰਮਾਤਮਾ ਨੂੰ ਭਲਾ ਜਾਣਨਾ ਕਰ, ਹੋਰ ਸੰਸਾਰ ਨੂੰ ਮੂਰਖ ਬਾਬਰਿਆ ਸੰਸਾਰਾ ਕਿਹਾ ਝੱਲਾ ਕਿਹਾ। ਮੂਰਖ ਤੇ ਭਲਾ ਜੋ ਸੰਸਾਰ ਹੈ, ਹੇ ਭਾਈ ਤੇ ਇੰਨਾ ਕੁ ਸਮਝ ਲਾ ਕਰ ਕਿ ਹੇ ਵਾਹਿਗੁਰੂ ਇੱਕ ਤੂੰ ਹੀ ਸਭ ਵਿੱਚ ਵਰਤ ਰਿਹਾ, ਮੂਰਖਾਂ ਵਿੱਚ ਵੀ ਤੂੰ ਹੀ ਵਰਤਦਾ, ਭਲਿਆਂ ਚ ਵੀ ਤੂੰ ਹੀ ਵਰਤਦਾ ਹੈ। ਸੋ ਇਸ ਕਰਕੇ ਸਾਧ ਸਿੰਘ ਜੀ, ਤੇ ਜਿਹੜਾ ਭਲਾ ਕੌਣ ਹੈ ਸੰਸਾਰ ਦੇ ਵਿੱਚ? ਬ੍ਰਹਮ ਗਿਆਨੀ, ਤੇ ਉਹਦੇ ਅਵਰ ਵਰਗਾ ਹੋਰ ਕੋਈ ਭਲਾ ਨਹੀਂ ਹੈ ਸੰਸਾਰ ਦੇ ਅੰਦਰ। ਮੂਰਖ ਕੌਣ ਹੈ ਜਿਹੜਾ ਨਾਮ ਤੋਂ ਟੁੱਟਿਆ ਹੋਇਆ, ਬੇਸਮਝ ਹੈ, ਨਾਸਤਕ ਹੈ, ਨਿਗੁਰਾ ਹੈ? ਅੱਗੇ ਦੱਸਦੇ ਹਨ ਜੀ,
ਜਿਤ ਤਨ ਨਾਮ ਨਾ ਉਪਜੈ,
ਜਿਸ ਤਨ ਸਰੀਰ ਦੇ ਪਰਮਾਤਮਾ ਦਾ ਨਾਮ ਪ੍ਰਗਟ ਨਹੀਂ ਹੁੰਦਾ ਹੈ,
ਸੇ ਤਨ ਹੋਏ ਖੁਆਰ,
ਉਹ ਤਨ ਸਰੀਰ ਜਿਹੜਾ ਵਿਸ਼ਿਆਂ ਦੀ ਕੁਸੰਗਤ ਕਰਕੇ ਖੁਆਰ, ਖਰਾਬ ਹੀ ਹੁੰਦਾ, ਖੱਜਲ ਹੁੰਦਾ ਹੈ।
ਪ੍ਰਭਾਤੀ ਮਹੱਲਾ ਪਹਿਲਾ,
ਪ੍ਰਭਾਤੀ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹਨ ਜੀ, ਗੁਰੂ ਨਾਨਕ ਸਾਹਿਬ,
ਜੈ ਕਾਰਨ ਵੇਦ ਬ੍ਰਹਮ ਉਤਰੇ,
ਜੈ ਜਿਸ ਵਾਹਿਗੁਰੂ ਦੀ ਪ੍ਰਾਪਤੀ ਦੇ ਕਾਰਨ ਵਾਸਤੇ ਬ੍ਰਹਮਾ ਨੇ ਵੇਦ ਨੂੰ ਉਚਾਰਨ ਕੀਤਾ ਹੈ।
ਸ਼ੰਕਰ ਛੋਡੀ ਮਾਇਆ,
ਸ਼ੰਕਰ ਸ਼ਿਵ ਜੀ ਨੇ ਮਾਇਆ ਤਿਆਗ ਕਰਕੇ 88,000 ਬਰਾ ਬੈਠ ਕੇ ਸਮਾਧੀ ਲਾਉਂਦਾ ਹੈ।
ਜੈ ਕਾਰਨ ਸਿੱਧ ਭਏ ਉਦਾਸੀ,
ਜਿਸ ਵਾਹਿਗੁਰੂ ਦੀ ਪ੍ਰਾਪਤੀ ਦੇ ਕਾਰਨ ਵਾਸਤੇ ਗੋਰਖਨਾਥ ਆਦਿ ਵਰਗੇ 84 ਸਿੱਧ ਉਦਾਸੀ ਉਪਰਾਮ ਭਏ ਹੋਏ ਹਨ।
ਦੇਵੀ ਮਰਮ ਨਾ ਪਾਇਆ,
ਪ੍ਰਭੂ ਦਾ 9 ਕਰੋੜ ਦੇਵੀਆਂ ਕਿਹੜੀਆਂ ਤੇ 33 ਕਰੋੜ ਦੇਵਤੇ ਨੇ, ਮਰਮ ਭੇਦ ਕਿਸੇ ਨੇ ਨੀ ਪਾਇਆ ਤੇਰਾ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਤੇਰੀ ਬੇਅੰਤਤਾ ਹੈ।
ਬਾਬਾ ਮਨ ਸਾਚਾ ਮੁਖ ਸਾਚਾ ਕਹੀਏ,
ਬਾਬਾ ਹੇ ਭਾਈ ਮਨ ਹਿਰਦੇ ਵਿੱਚ ਸਾਚਾ ਸੱਚਾ ਨਾਮ ਵਿਚਾਰਨਾ ਕਰੀਏ, ਮੁਖ ਦੁਆਰਾ ਸੱਚਾ ਨਾਮ ਕਹੀਏ, ਉਚਾਰਨ ਕਰੀਏ,
ਤਰੀਏ ਸਾਚਾ ਹੋਈ।
ਤੇ ਇਉਂ ਫਿਰ ਜਦੋਂ ਤਨ ਦੇ ਵਿੱਚ ਜਿਹੜਾ ਸੱਚਾ ਪ੍ਰਤੀਤ ਹੋ ਗਿਆ ਤੇ ਤਦੋਂ ਫਿਰ ਉਸ ਦੀ ਪ੍ਰਾਪਤੀ ਕਰਕੇ ਸੰਸਾਰ ਸਮੁੰਦਰ ਤੋਂ ਤਰੀਏ ਤਰ ਜਾਈਦਾ ਹੈ।
ਦੁਸ਼ਮਣ ਦੁੱਖ ਨਾ ਆਵੇ ਨੀੜੇ,
ਇਹ ਭਾਈ ਬੋਲ ਦੋ ਸਾਰੀ ਪੰਗਤੀ।
ਦੁਸ਼ਮਣ ਦੁੱਖ ਨਾ ਆਵੇ ਨੀੜੇ, ਹਰ ਮਤ ਪਾਵੇ ਕੋਈ,
ਇਹ ਭਾਈ ਜੇਕਰ ਕੋਈ ਐਸੀ ਹਰ ਪਰਮਾਤਮਾ ਦੇ ਨਾਮ ਜਪਣ ਵਾਲੀ ਮਤ ਜਿਹੜੀ ਹੈ ਉਹ ਬੁੱਧੀ ਦਾ ਨਾਮ ਹੈ, ਪਾਵੇ ਪਾਉਣਾ ਕਰਦਾ, ਵਿਵੇਕ ਬੁੱਧ ਸਤਿਗੁਰੂ ਤੇ ਪਾਈ, ਤਦ ਕਾਮ ਕਰੋ ਆਦਿ ਦੁਸ਼ਮਣ ਅਤੇ ਜੰਮਣ ਮਰਨ ਰੂਪੀ ਦੁੱਖ ਉਹਦੇ ਨੇੜੇ ਵੀ ਨਹੀਂ ਆਉਂਦੇ, ਨਿਵਿਰਤ ਹੋ ਜਾਂਦੇ ਹਨ, ਜਾਂ ਫਿਰ ਉਹਦੇ ਦੁਸ਼ਮਣ ਤੇ ਦੁੱਖ ਨੇੜੇ ਨਹੀਂ ਆਉਂਦੇ, ਨਾ ਦੁਸ਼ਮਣ ਨਾ ਦੁੱਖ। ਉਹ ਕੋਈ ਵੀ ਆਤਮ ਵਿਸ਼ੈਣੀ ਬੁੱਧ ਵਿੱਚ ਹਰੀ ਨੂੰ ਪਾਉਣਾ ਕਰਦਾ ਹੈ ਜਿਹੜਾ, ਉਹਦੇ ਵਾਸਤੇ ਕਿਹਾ ਹੈ
ਰਹਾਉ,
ਅਸਾਈ ਦੇ ਕੇ ਫਰਮਾਉਂਦੇ ਜੀ,
ਅਗਨ ਬਿੰਬ ਪਵਣੈ ਕੀ ਬਾਣੀ,
ਅਗਨ ਅੱਗ, ਬਿੰਬ ਪਾਣੀ, ਪਵਣੈ ਹਵਾ, ਇਹਦੋਂ ਬਾਰ ਬਾਰ ਜਿਹੜੇ ਦੋ ਹੋਰ ਲੈ ਲੈਣੇ ਆਦਿ ਪੰਜ ਤੱਤ ਨੇ, ਪ੍ਰਿਥਵੀ ਹੈ, ਅਗਨੀ ਹੈ, ਪਾਣੀ ਹੈ ਤੇ ਆਕਾਸ਼ ਆਦਿ, ਇਹ ਸਾਰੇ ਇਹਨਾਂ ਦੀ ਬਾਣੀ ਬਨਾਵਟ ਬਣਾਉਣਾ ਕੀਤਾ ਜਿਹੜਾ ਸਰੀਰ ਬਣਾਇਆ, ਤੇ ਜਾਂ ਫਿਰ ਕੋਈ ਅਗਨ ਬਿੰਬ ਪਵਣੈ ਕੀ ਬਾਣੀ, ਅੱਗ ਦੀ ਨਿਆਈ ਤਮੋਗੁਣ, ਪਾਣੀ ਦੀ ਨਿਆਈ ਸਤੋਗੁਣ, ਪੌਣ ਦੀ ਨਿਆਈ ਰਜੋਗੁਣ, ਇਹਨਾਂ ਤਿੰਨਾਂ ਗੁਣਾਂ ਦੀ ਸੰਸਾਰ ਦੀ ਬਣਤਰ ਹੈ, ਜਾਂ ਇਹਨਾਂ ਦੀ ਇਹ ਦੇਹ ਜਿਹੜੀ ਹੈ ਸਾਡੀ ਬਣਾਉਣੀ ਕੀਤੀ ਹੈ। ਤੋ ਇਸ ਕਰਕੇ ਨਾ ਤਿੰਨੇ ਗੁਣ ਇਹ ਜਿਹੜੇ ਰਾਜਗੁਣ ਸਤਗੁਣ ਤਮਗੁਣ ਕਹੀਏ, ਇਹ ਤੇਰੀ ਸਭ ਮਾਇਆ। ਜਦੋਂ ਅਸੀਂ ਜਾਗਦੇ ਹਾਂ ਉਦੋਂ ਸਤੋਗੁਣ ਪ੍ਰਧਾਨ ਹੈ, ਸਤੋਗੁਣ ਦੇ ਵੀ ਜਾਗਦੇ ਹਾਂ, ਤੇ ਜਿਸ ਵੇਲੇ ਸੁਪਨਾ ਆਉਂਦਾ ਉਦੋਂ ਰਜੋਗੁਣ ਹੁੰਦਾ, ਜਿਸ ਵੇਲੇ ਸੁਖੋਪਤੀ ਅਵਸਥਾ ਹੁੰਦੀ ਹੈ ਉਦੋਂ ਤਮੋਗੁਣ ਪ੍ਰਧਾਨ ਹੋ ਜਾਂਦਾ। ਇਸ ਪ੍ਰਕਾਰ ਇਹਨਾਂ ਦਾ ਇੰਨਾ ਕੇ ਭੇਦ ਵੀ ਕਿਹਾ ਹੈ। ਤੇ ਅੱਗੇ ਦੱਸਦੇ ਨੇ ਜੀ,
ਤੀਨ ਨਾਮ ਕੇ ਦਾਸ,
ਇਹ ਤਿੰਨਾਂ ਗੁਣਾਂ ਦਾ ਸੰਸਾਰ ਦਾ ਦਾਸ ਹੀ ਬਣਿਆ, ਜਾਂ ਇਹ ਬਨਾਵਟ ਬਣੀ ਹੋਈ ਹੈ। ਤਿੰਨੇ ਗੁਣ ਨਾਮ ਦੇ ਦਾਸ ਆ, ਸੇਵਕ ਨੇ, ਇਉਂ ਵੇਦ ਦਾ ਅਰਥ ਹੈ। ਤਿੰਨੇ ਗੁਣ ਜਿਹੜੇ ਨੇ ਅਧੀਨ ਹੋ ਜਾਂਦੇ ਨੇ, ਉਹ ਤਿੰਨਾਂ ਗੁਣਾਂ ਸਾਧਕ ਉਪਮਾ ਤਿਹੋ ਗੁਣ ਤੇ ਦੂਰ, ਉਹ ਨਿਰਲੇਪ ਹੈ ਤਿੰਨਾਂ ਗੁਣਾਂ ਤੋਂ, ਪਰ ਤਿੰਨੇ ਉਹਦੇ ਅਧੀਨ ਹੋ ਗਏ। ਤਿੰਨੇ ਵੱਡੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਵੀ ਉਹਦੇ ਅਧੀਨ ਹੋ ਜਾਂਦੇ ਨੇ, ਕਹਿੰਦੇ ਵੀ ਜੋ ਮਰਜ਼ੀ ਕਰਾ ਸਾਡੇ ਕੋਲੋਂ, ਤੇ ਐਡਾ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਉਹਦਾ ਰੂਪ ਹੋ ਜਾਂਦਾ। ਤੇ ਇਸ ਕਰਕੇ ਇਹ ਵੀ ਖੋਜਦੇ ਫਿਰਦੇ ਹੈ ਬ੍ਰਹਮ ਗਿਆਨੀ ਵਾਸਤੇ, ਐਸਾ ਬ੍ਰਹਮ ਗਿਆਨੀ ਦੀ ਮਹਾਨਤਾ ਹੈ ਜਿਹੜਾ ਐਸਾ ਪੁਰਖ ਹੈ।
ਤੇ ਤਸਕਰ ਜੋ ਨਾਮ ਨਾ ਲੀਵੇ,
ਉਹ ਪੁਰਖ ਤਸਕਰ ਨਾਮ ਚੋਰ ਦਾ ਹੁੰਦਾ ਜੀ, ਚੋਰ ਹੈ ਕਹਿੰਦੇ, ਚੋਰਾਂ ਦੀ ਦਰਗਾਹ ਦਾ ਚੋਰ ਹੈ। ਚੋਰ ਕਈ ਕਿਸਮ ਦੇ ਹੁੰਦੇ ਨੇ, ਕੋਈ ਤਨ ਦੇ ਚੋਰ, ਕੋਈ ਮਨ ਦੇ ਚੋਰ, ਕੋਈ ਧਨ ਦੇ ਚੋਰ, ਕੋਈ ਕਵਿਤਾ ਦੇ ਚੋਰ, ਇਹ ਚੋਰਾਂ ਦਾ ਪ੍ਰਸੰਗ ਕਿਤੇ ਫੇਰ ਆਜੂਗਾ। ਇਸ ਕਰਕੇ ਕਹਿੰਦੇ ਤੇ ਤਸਕਰ ਉਹ ਚੋਰ ਹਨ ਜਿਹੜੇ ਨਾਮ ਨਹੀਂ ਲੈਂਦੇ ਪਰਮੇਸ਼ਰ ਵਾਹਿਗੁਰੂ ਦਾ।
ਵਸ ਹੈ ਕੋਟ ਪੰਚਾਸਾ,
ਤੇ ਉਹ ਨਾਮ ਨਹੀਂ ਲੈਂਦੇ ਤੇ ਫਿਰ ਵਸਣਗੇ ਕਿੱਥੇ? ਸੱਪਾਂ ਦੇ ਸਰੀਰ ਨੂੰ ਧਾਰ ਕੇ ਪੰਚਾਸਾ, ਪੰਜਾਹਾਂ ਕੋਟ ਕਰੋੜ ਧਰਤੀ ਦੇ ਹਿੱਸੇ ਵਿੱਚ, ਤਾਂਬੇ ਦੀ ਧਰਤੀ ਮੰਨੀ ਹੈ, ਉਹਦੇ ਉੱਪਰ ਵਸਣਗੇ। ਇਹਦੇ ਇਹਨੂੰ ਸਮਝਣ ਵਾਸਤੇ ਨਾ ਇੱਕ ਕਥਾ ਹੈ ਸਾਧ ਸਿੰਘ ਜੀ, ਵੀ ਇੱਕ ਵਾਰੀ ਭਗਵਾਨ ਜੀ ਨੇ ਦੇਵਤਿਆਂ ਦੀ ਪਰਖਣਾ ਕਰਨ ਵਾਸਤੇ ਤੇ ਆਪ ਜੀ ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ, ਅੱਜ ਮੈਂ ਮਰੱਬੇ ਬਿੰਦੀ ਹੋਈ ਸੀ ਨਾ, ਇਸ ਤਰ੍ਹਾਂ ਧਰਤੀ ਦੀ ਮਿਣਤੀ, ਕਹਿੰਦੇ ਐਂ ਕਰੋ ਵੀ ਧਰਤੀ ਮਿਣ ਕੇ ਆਓ ਕਿੰਨੀ ਹੈ। ਜਾਣਦੇ ਹੋਏ ਅੰਤਰਜਾਮੀ ਨੇ ਕਿਹਾ, ਦੇਵਤਿਆਂ ਦੀ ਪਰਖਣਾ ਕਰਨੀ ਸੀ, ਕਹਿੰਦੇ ਠੀਕ ਹੈ। ਚਲੇ ਗਏ ਧਰਤੀ, ਉਹ ਸੀ ਤਾਂ 50 ਕਰੋੜ। ਇਹਨਾਂ ਨੇ ਦੇਵਤਿਆਂ ਨੇ ਜਦੋਂ 50 ਕਰੋੜ ਦੀ ਧਰਤੀ ਦੇਖੀ, ਬਹੁਤ ਸੋਹਣੇ ਬਾਗ ਬੂਟੇ ਦੇਖੇ, ਸਰੋਵਰ ਦੇਖੇ, ਤੇ ਉਹ ਅਜੀਬ ਕਿਸਮ ਦਾ ਆਨੰਦ ਦੇਖਿਆ ਕਿ ਸਵਰਗ ਨਾਲੋਂ ਵੀ ਵਧੀਆ ਹੈ। ਦੇਵਤਿਆਂ ਦਾ ਮਨ ਵੀ ਮਨ ਹੋ ਗਿਆ, ਆ ਹੀ ਦੇਖਣਾ ਸੀ ਪਰਮਾਤਮਾ ਨੇ। ਉਹ ਕਹਿੰਦੇ ਵੀ ਐਂ ਕਰੋ ਵੀ ਰੱਬ ਨੂੰ ਕਿਹੜਾ ਪਤਾ ਲੱਗਣਾ, ਆਪਾਂ ਕਹਿ ਦਿਓ ਵੀ 49 ਕਰੋੜ ਹੀ ਹੈ, ਇਹ ਜਿਹੜੀ 50 ਕਰੋੜ ਆਪਾਂ ਆਪਣੇ ਰਹਿਣ ਵਾਸਤੇ ਰੱਖ ਲਓ। ਕਹਿੰਦੇ ਵੀ ਦੇਖ ਲਓ ਪੱਕੇ ਰਹੋ ਵੀ ਦੱਸਿਓ ਨਾ। ਕਹਿੰਦੇ ਠੀਕ ਹੈ। ਜਦੋਂ ਅਕਲ ਤੇ ਪੜਦਾ ਪੈਂਦਾ, ਜਦੋਂ ਭਗਵਾਨ ਜੀ ਦੇ ਕੋਲ ਗਏ, ਕਹਿੰਦੇ ਕਿਉਂ ਵੀ ਦੇਵਤੇ ਉਹ ਮਿਣਿਆਂ ਦੀ ਧਰਤੀ? ਕਹਿੰਦੇ ਜੀ ਮਿਣਿਆਂ ਦੀ। ਕਿੰਨੀ ਹੋਈ ਆ? ਕਹਿੰਦੇ 49 ਕਰੋੜ। ਤੇ ਭਗਵਾਨ ਜੀ ਕਹਿੰਦੇ ਦੇਖ ਲਓ 49 ਹੀ ਹੋਈ ਹੈ। ਫਿਰ ਅੱਧੇ ਤਾਂ ਢਿੱਲੇ ਪੈ ਗਏ ਉਸ ਵੇਲੇ, ਕਹਿੰਦੇ ਹਾਂਜੀ 49 ਹੀ ਹੈ। ਤੇ ਭਗਵਾਨ ਜੀ ਕਹਿੰਦੇ ਮੈਨੂੰ ਇੰਨਾ ਤੁਸੀਂ ਅਣਜਾਣ ਸਮਝਿਆ, 50 ਕਰੋੜ ਜਿਹੜੀ ਆ ਉਹ? ਕਹਿੰਦੇ ਜੀ ਗਲਤੀ ਹੋ ਗਈ। ਕਹਿੰਦੇ ਤੁਹਾਨੂੰ ਪਸੰਦ ਹੈ? ਕਹਿੰਦੇ ਹਾਂ ਜੀ ਹਾਂ ਹਾਂ ਪਸੰਦ ਹੈ। ਕਹਿੰਦੇ ਚੰਗਾ ਫਿਰ ਜਾਓ ਤੁਸੀਂ ਉੱਥੇ ਰਹੋ। ਜਦੋਂ ਗਏ ਲੀਲਾ ਵਰਤਾਤੀ, ਤਾਂਬੇ ਦੀ ਹੋ ਗਈ ਧਰਤੀ ਸਾਰੀ, ਉਹ ਨਾ ਬੋਇਲ ਬੂਟਾ, ਨਾ ਉੱਥੇ ਪਾਣੀ, ਨਾ ਕੁਝ, ਸੂਰਜ ਤਪੇ, ਪੈਰ ਲੂੰਦੇ ਜਾਣ। ਭਗਵਾਨ ਜੀ ਕਹਿੰਦੇ ਹੁਣ ਉਹ 50 ਕਰੋੜ ਤੋਂ ਬਾਹਰ ਨਹੀਂ ਨਿਕਲੋਗੇ। ਜਦੋਂ ਭੱਠ ਦੇ ਦਾਣੇ ਵਾਂਗੂ ਲੱਗੇ ਨਾ ਭੁੱਜਣ, ਫਿਰ ਤਰਾਹੇ ਮਾਮ ਲੱਗੇ ਕਰਨ, ਭਗਵਾਨ ਕਹਿੰਦੇ ਦੱਸੋ ਤੁਸੀਂ ਪਸੰਦ ਕਰੀ ਸੀ? ਕਹਿੰਦੇ ਜੀ ਸਾਤੋਂ ਭੁੱਲ ਹੋ ਗਈ, ਸਾਡੀ ਭੁੱਲ ਬਖਸ਼ ਤੋਂ ਅਸੀਂ ਫੇਰ ਵੀ ਥੋੜੇ ਹਾਂ। ਕਹਿੰਦੇ ਚੰਗਾ, ਧਰਤੀ ਤਾਂ ਹੁਣ ਰਹੂਗੀ ਤਾਂਬੇ ਦੀ ਹੋਏ, ਵੀ ਤੁਹਾਨੂੰ ਸਿੱਖਿਆ ਦੇਣੀ ਸੀ ਵੀ ਤੁਸੀਂ ਬੇਈਮਾਨਾ ਕੀਤਾ ਸੀ, ਜੇ ਤੁਸੀਂ ਮੇਰੇ ਨਾਲ ਬੇਈਮਾਨਾ ਕਰ ਸਕਦੇ ਹੋ ਆਪਸ ਵਿੱਚ ਹੀ ਕਿਉਂ ਨਹੀਂ ਕਰੋਗੇ? ਬੇਈਮਾਨਾ ਕੱਢਣਾ, ਤੁਹਾਡੇ ਦਵੈਸ ਕੱਢਣੀ ਹੈ। ਕਹਿੰਦੇ ਜੀ ਭੁੱਲ ਹੋ ਗਈ। ਕਹਿੰਦੇ ਚੰਗਾ ਹੁਣ ਫਿਰ ਇਉਂ ਕਰਦੇ ਹਾਂ, ਜਿਹੜੇ ਮਾਤ ਲੋਕ ਜਾ ਕੇ ਨਾਮ ਨਹੀਂ ਜਪਣਗੇ 50 ਕਰੋੜ ਦੇ ਵਿੱਚ, ਉਹ ਆ ਕੇ ਤਾਂਬੇ ਦੀ ਧਰਤੀ ਰਿਹਾ ਕਰਨਗੇ, ਉਹ ਉੱਥੇ ਸੱਪ ਸਾਸ ਹੀ ਰਹਿੰਦੇ ਆ 50 ਕਰੋੜ ਦੇ ਵਿੱਚ, ਜਿਹੜੀ ਆਕਾਸ਼ ਰਾਹੀਂ ਕੋਈ ਖੁਰਾਕ ਉਹਨਾਂ ਨੂੰ ਮਿੱਟੀ ਘੱਟਾ ਜਾਂਦਾ ਉਹੀ ਉਹਨਾਂ ਦੀ ਖੁਰਾਕ ਹੈ। ਤਾਂ ਮਹਾਰਾਜ ਕਹੇ ਤੇ ਤਸਕਰ ਜੋ ਨਾਮ ਨਾ ਲੈ ਵੇ ਬਸ ਹੈ ਕੋਟ ਪੰਚਾਸਾ। ਤੇ ਜੇ ਕੋਈ ਕਹੇ ਵੀ ਆ ਤਾਂ ਧਰਤੀ ਸਾਰੀ ਦੇਖੀ ਹੋਈ ਹੈ, ਇਹ ਤਾਂ ਕਿਤੇ ਤਾਂਬੇ ਦੀ ਤਾਂ ਧਰਤੀ ਹਜੇ ਹੈ ਹੀ ਨਹੀਂ, ਇੱਕ ਧਰਤੀ ਹੈ, ਧਰਤੀ ਹੋਰ ਪਰੇ ਹੋਰ ਤਿਸ ਦੇ ਭਾਰਤ ਲੈ ਕਵਣ ਜੋਰ, ਇੱਕ ਧਰਤੀ ਹੈ ਕਿਤੇ, ਉਹ ਕਿਹੜੀ ਧਰਤੀ ਹੈ ਤਾਂਬੇ ਦੀ ਜਿੱਥੇ ਜਾ ਕੇ ਮਰ ਕੇ ਸੱਪ ਬਣ ਕੇ ਰਹਿੰਦੇ ਨੇ? ਤਾਂ ਵਾਹਿਗੁਰੂ ਜਾਣਦਾ ਭਾਈ, ਸਜ਼ਾ ਦੇਣੀ ਨਰਕ ਕਿਹੜਾ ਆਪਣੇ ਦੇਖਣੇ ਵੀ ਇਸੇ ਧਰਤੀ ਦੇ ਨੇ, ਇਹਦੇ ਤੇ ਕੋਈ ਸ਼ੰਕਾ ਨਹੀਂ। ਦੂਸਰੀ ਗੱਲ ਇੱਕ ਵਾਰੀ ਵਾਹਿਗੁਰੂ ਦੀ ਲੀਲਾ ਬੇਅੰਤੇ ਹੈ। ਤੇ ਇੱਕ ਐਸਾ ਵੀ ਸਾਧ ਸਿੰਘ ਜੀ ਧਰਤੀ ਇਹ ਦੇਖੀ ਗਈ ਹੈ, ਕੈਨੇਡਾ ਦੇ ਅੰਦਰ ਹੈ, ਉਹਨੂੰ ਸਾਰੇ ਉੱਥੇ ਬੋਰਡ ਲੱਗਿਆ ਬੜਾ, ਸਨੈਕ ਏਰੀਆ ਕਹਿੰਦੇ ਨੇ ਉਹਨੂੰ, ਸੱਪਾਂ ਦਾ ਏਰੀਆ। ਉਹ ਜਾ ਕੇ ਦੇਖਿਆ ਕਿ ਸੁਣੀ ਸੁਣਾਈ ਗੱਲ ਨਹੀਂ ਹੈ, ਉਹ ਕਹਿੰਦੇ ਵੀ ਦੇਖਣ ਵਾਲੀ ਹੈ। ਕੀ ਹੈ ਉੱਥੇ? 80,000 ਸੱਪ ਰਹਿੰਦਾ ਹੈ। 80,000 ਸੱਪ ਥੋੜਾ ਨਹੀਂ ਹੁੰਦਾ। ਤੇ ਉਹ ਜਿਹੜਾ ਨਾ ਤੇ ਉਹ ਸੱਪਾਂ ਦੇ 3 ਥਾਂ ਤੇ ਟਿਕਾਣੇ ਬਣੇ ਮੇਰੇ, ਚਾਰ ਥਾਂ ਤੇ ਮੇਰੇ ਖਿਆਲ 20,000 ਇੱਕ ਥਾਂ ਤੇ ਸੱਪ ਜਿਹੜਾ ਰਹੇ ਹੈ। ਤੇ ਉਹਦੇ ਵਿੱਚ ਵੀ ਵਾਹਿਗੁਰੂ ਕਿਰਪਾ ਕਰੇ, ਜਿਵੇਂ ਨਾ ਬਰਸਾਤ ਦੇ ਵਿੱਚ ਲਾਲ ਜੇ ਰੰਗ ਦੇ ਉਹਨੂੰ ਘੀ ਕੁਮਾਰ ਕਹਿੰਦੇ ਆ, ਉਹ ਰੁਗਲੀਆਂ ਫਿਰਦੀਆਂ ਹੁੰਦੀਆਂ ਹਨ, ਐਂ ਸੱਪਾਂ ਦੇ ਉੱਤੇ ਸੱਪਾਂ ਦੇ ਉੱਤੇ ਸੱਪ ਕਲਬਲ ਮਟੀ ਪਈ ਹੈ। ਪੁੱਛਿਆ ਉੱਥੇ ਵੀ ਭਾਈ ਕਿਵੇਂ ਆ ਇਹ? ਕਹਿੰਦੇ ਜੀ ਥੋੜਾ ਚਿਰ ਨਿਕਲਦੇ ਆ ਵੀ ਇਹ 40 ਫੁੱਟ ਧਰਤੀ ਦੇ ਹੇਠਾਂ ਰਹਿੰਦੇ ਆ। ਉਹ 40 ਫੁੱਟ ਦੇ ਇਹ ਥੋੜੇ ਚਿਰ ਖੁਰਾਕ ਲੈ ਕੇ ਫਿਰ ਉੱਥੇ ਜਿਵੇਂ ਸੁੱਤੇ ਰਹਿੰਦੇ ਨੇ ਆਏ ਆ। ਤੇ ਸਜ਼ਾ ਹੀ ਦੇਣੀ ਆ ਰੱਬ ਨੇ, ਖ਼ਬਰ ਹੈ ਕਈਆਂ ਨੂੰ ਤਾਂ ਨਾਮ ਜਿਹੜੇ ਜਪਦੇ ਨੇ ਉੱਥੇ ਫਸ ਦਿੱਤਾ ਹੋਊਗਾ ਵੀ ਇੱਥੇ ਚੱਲੋ ਤੁਸੀਂ, ਉਹ ਤਾਂ ਦੇਖ ਹੀ ਲਿਆ ਨਾ ਅੱਖਾਂ ਦੇ ਵਿੱਚ। ਇਹ ਇੱਕ ਗੱਲ ਜ਼ਰੂਰ ਹੈ, ਉਹਨਾਂ ਸੱਪਾਂ 'ਚ ਜ਼ਹਿਰ ਹੈ ਨਹੀਂ, ਉਹ ਸੱਪ ਨੇ ਕਿਸੇ ਨੂੰ ਡੰਗ ਨਹੀਂ ਮਾਰਿਆ ਅੱਜ ਤੱਕ। ਕਿਸੇ ਜਿਮੀਦਾਰ ਦਾ ਟਰੈਕਟਰ ਖੁੱਭ ਗਿਆ ਸੀ, ਹੇਠਾਂ ਸੱਪ ਨਿਕਲੇ,
ਉਹਨੇ ਕਾਉਂਟੀ ਵਾਲਿਆਂ ਨੂੰ ਕਿਹਾ ਤਾਂ ਜਦੋਂ ਦੇਖਿਆ ਉਹ ਏਰੀਆ ਜਿਹੜਾ ਸੀਲ ਕਰ ਦਿੱਤਾ, ਸਨੈਕ ਏਰੀਆ ਕਹਿੰਦੇ ਇਹਨਾਂ ਨੂੰ। ਕੀ ਨਹੀਂ ਕਰ ਸਕਦਾ ਪਰਮਾਤਮਾ, ਇਹ ਤਾਂ ਹਰ ਮਨੁੱਖ ਦੇਖ ਸਕਦਾ, ਜਿਹੜੀ ਮੈਂ ਗੱਲ ਆਪ ਜੀ ਨਾਲ ਸਾਂਝੀ ਕਰਦਾ। ਸੋ ਇਸ ਕਰਕੇ ਸਾਧ ਸਿੰਘ ਜੀ ਅੱਗੇ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਸ਼ਰਮਣ ਕਰੋ ਜੀ। ਹਾਂਜੀ,
ਜੇ ਕੋ ਏਕ ਕਰੈ ਚੰਗਿਆਈ,
ਜੇ ਕੋਈ ਬੰਦਾ ਇੱਕ ਦੀ ਚੰਗਿਆਈ ਕਰਦਾ, ਕੰਮ ਚੰਗਾ ਭਲਾ ਕਰਦਾ ਹੈ,
ਮਨ ਚਿੱਤ ਬਹੁਤ ਬਫਾਵੇ,
ਆਪਣੇ ਮਨ ਤੇ ਚਿੱਤ ਦੀ ਚਿਤਵਣੀ ਬਹੁਤ ਬਫਾਵੇ, ਹੰਕਾਰ ਕਰਦਾ, ਮੈਂ ਫਲਾਨਾ ਕੰਮ ਕਰਿਆ, ਮੈਂ ਆਹ ਕਰਿਆ,
ਇਤੇ ਗੁਣ ਇਤਿਆ ਚੰਗਿਆਈਆ,
ਧਨ ਹੈ ਗੁਰੂ ਨਾਨਕ ਸਾਹਿਬ ਜੀ ਤੇਰੀ ਰਸਨਾ, ਧਨ ਹੈ ਤੇਰਾ ਨਿਰਾਕਾਰ ਸਰੂਪ, ਧਨ ਤੂੰ ਹੈ, ਇਹ ਤੇ ਇੰਨੇ ਗੁਣ ਇੰਨੀਆਂ ਚੰਗਿਆਈਆਂ ਤੇਰੇ ਚ ਭਲਾਈਆਂ ਹਨ,
ਦੇ ਨਾ ਪਛੋਤਾਵੇ,
ਦਾਤਾਂ ਦੇ ਕੇ ਕਦੇ ਪਛਤਾਵਾ ਨਹੀਂ ਕਰਦਾ। ਲੋਕ ਦਾਨ ਕਰਕੇ ਕਹਿੰਦੇ ਓਹੋ ਮੈਂ ਐਵੇਂ ਦਾਨ ਕੀਤਾ, ਇਹਨਾਂ ਚ ਮੇਰੀ ਦਿੱਤੀ ਦਾਤ ਵੀ ਇਹ ਮੇਰੀ ਕਦਰ ਨਹੀਂ ਕਰਦੇ, ਫੇਰ ਵੀ ਪਛਤਾਵਾ ਨਹੀਂ ਕਰਦਾ, ਦਿੰਦਾ ਰਹਿੰਦਾ, ਦਿੰਦਾ ਦੇ ਲੈਂਦੇ ਥਕ ਪਾਏ, ਥਕਾ ਦਿੰਦਾ ਦਾਤਾਂ ਲੈਣ ਵਾਲਿਆਂ ਨੂੰ, ਜੁਗਾ ਜੁਗੰਤਰ ਖਾਹੀ ਖਾਏ, ਦਾਤਾਂ ਦੇ ਹੀ ਜਾਂਦਾ, ਪਛਤਾਤਾਪ ਨਹੀਂ ਕਰਦਾ। ਆ ਦੁਆਬੇ ਦੇ ਵਿੱਚ ਸੀ ਇੱਕ ਬੜਾ ਭਾਰੀ ਅਮੀਰ ਸੀ, ਉਹਦਾ ਪ੍ਰਮਾਣ ਦਿੱਤਾ ਸੀ ਬੜੇ ਮਹਾਂਪੁਰਖਾਂ ਨੇ, ਉਹ ਜਦੋਂ ਕੰਗਾਲ ਹੋ ਗਿਆ ਤਾਂ ਮਾਰਿਆ ਕਰੇ, ਕਹਿੰਦਾ ਜੇ ਇੰਨਾ ਪਤਾ ਹੁੰਦਾ ਮੈਂ ਜੋੜ ਕੇ ਰੱਖਦਾ ਪੈਸੇ, ਕੰਗਾਲ ਹੋ ਗਿਆ ਆਖੇ। ਤੇ ਉਹ ਦਾਨ ਕਰਨ ਵਾਲਿਆਂ ਪਛਤਾਉਂਦੇ ਨੇ, ਪਰ ਪਰਮਾਤਮਾ ਕਦੇ ਪਛਤਾਵਾ ਨਹੀਂ ਕਰਦਾ, ਗੁਣ ਦਿੰਦਾ, ਦਾਤਾਂ ਦਿੰਦਾ।
ਤੁਧ ਸਾਲਾਹਨ ਤਿੰਨ ਧਨ ਪੱਲੇ,
ਹੇ ਪ੍ਰਭੂ ਜਿਹੜੇ ਤੁਧ ਤੈਨੂੰ ਸਾਲਾਹਨ ਸਲਾਉਂਦੇ ਆ, ਤਿੰਨ ਉਹਨਾਂ ਦੇ ਹਿਰਦੇ ਰੂਪੀ ਪੱਲੇ ਤੇਰਾ ਨਾਮ ਰੂਪੀ ਧਨ ਵਸਦਾ ਹੈ।
ਨਾਨਕ ਕਾ ਧਨ ਸੋਈ,
ਸਤਿਗੁਰੂ ਜੀ ਕਸਮ ਕਰਦੇ ਹਨ ਕਿ ਤੇਰਾ ਸੋਈ ਉਹ ਨਾਮ ਹੀ ਸਾਡੇ ਜਨਾਂ ਦਾ ਧਨ ਹੈ, ਇਹੀ ਇਹ ਨਾਮ ਤੁਲਕ ਸ਼ਾਵਰ ਨਾ ਹੋਏ, ਸਭ ਤੋਂ ਵੱਡਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਨਾਮ ਤਨ ਜਿਸ ਜਨ ਕੇ ਪਾਲੇ, ਤੇ ਉਹੀ ਸੱਚੇ ਸ਼ਾਹੂਕਾਰ ਹਨ।
ਜੇ ਕੋ ਜੀਉ ਕਹੈ ਉਹਨਾਂ ਕੋ,
ਜੇ ਕੋਈ ਉਹਨਾਂ ਸੰਤ ਜਨਾਂ ਨੂੰ ਕੋਈ ਜੀਉ ਜੀ ਕਹਿੰਦਾ, ਸਤਿਕਾਰ ਕਹਿੰਦਾ, ਇਹ ਉਹਨਾਂ ਦੇ ਅਪਮਾਨ ਨਹੀਂ ਕਰਦਾ, ਸਤਿਕਾਰ ਹੀ ਕਰਦਾ, ਸੰਬੋਧਨ ਕਰਦਾ ਸਤਿਕਾਰ ਨਾਲ।
ਜਮ ਕੀ ਤਲਬ ਨਾ ਹੋਏ,
ਉਹਨਾਂ ਨੂੰ ਫਿਰ ਜਮਾਂ ਦੀ ਤਲਬ ਤਲਬਣਾ ਹੁੰਦਾ, ਬੁਲਾਵਾ ਬੁਲਾਵਾ ਨਹੀਂ ਹੁੰਦਾ, ਜਮਰਾਜ ਸ਼ਕਤੀ ਦੇ ਨਾਲ ਸੱਦਾ ਨਹੀਂ ਦਿੰਦਾ ਉਹਨਾਂ ਨੂੰ, ਭਾਈ ਜਿਹੜੇ ਤੁਹਾਡੇ ਵਿੱਚੋਂ ਜਿਨ੍ਹਾਂ ਦੇ ਪ੍ਰਚਾਰ ਦੀ ਮਹਾਰਾਜ ਨੇ ਜ਼ਿੰਮੇਵਾਰੀ ਦੇਣੀ ਹੈ, ਹੁਣ ਤੋਂ ਜਿਹੜੇ ਆਹ ਜਿਹੜੀ ਪੰਗਤੀ ਹੈ ਨਾ, ਤੁਹਾਨੂੰ ਪ੍ਰਚਾਰ ਚ ਬਹੁਤ ਕੰਮ ਦਿਓ, ਪੰਗਤੀ ਇੱਥੋਂ ਕੰਡ ਕਰ ਲਿਆ, ਤੁਧ ਸਾਲਾਹਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ, ਜਮ ਕੀ ਤਲਬ ਨਾ, ਦੋ ਤੁਕਾਂ ਇਕੱਠੀਆਂ ਕਰੋ, ਅੱਧੇ ਘੰਟੇ ਦੀ ਕਥਾ ਤੁਹਾਨੂੰ ਪ੍ਰਾਪਤ ਹੋ ਜੂ। ਉਸ ਤੋਂ ਅੱਗੇ ਸਾਧ ਸਿੰਘ ਜੀ ਉਹ ਵੀ ਆਪ ਜੀ ਨੂੰ ਸਾਂਝੀ ਕਰ ਲੈਂਦੇ ਆ। ਇੱਕ ਜਲਣ ਨਾਮ ਦਾ ਭਗਤ ਹੋਇਆ, ਜ਼ਿਮੀਦਾਰ ਘਰਾਣੇ ਵਿੱਚ ਹੋਇਆ ਸੀ, ਇਹ ਪਿੰਡ ਪੜਾਣਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ, ਸਿੱਧੂ ਗੋਦ ਦਾ ਸੀ, ਇਹ ਬਚਪਨ ਤੋਂ ਹੀ ਖੁੱਲੇ ਖੁਲਾਸੇ ਸੁਭਾਅ ਵਾਲਾ ਸੀ, ਪ੍ਰੇਮਾ ਭਗਤੀ ਕਰਦਾ, ਸਾਧੂਆਂ ਮਹਾਤਮਾ ਦੀ ਸੰਗਤ ਕਰਿਆ ਕਰਦਾ, ਪਰਮਾਰਥ ਦੀ ਤ੍ਰਿਪਤੀ ਨਾ ਹੋਈ, ਇਸ ਕਰਕੇ ਆ ਤ੍ਰਿਪਤੀ ਰਹੀ, ਫਿਰ ਛੇਵੇਂ ਪਾਤਸ਼ਾਹ ਦਾ ਆ ਕੇ ਸਿੱਖ ਬਣ ਗਿਆ, ਮਹਾਰਾਜ ਦੀ ਸੰਗਤ ਪ੍ਰਾਪਤ ਹੋਈ, ਪੂਰਨ ਪਦਵੀ ਤੇ ਪਹੁੰਚਿਆ। ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਗਏ ਆਪ, ਆਹੋ ਜਲਣ ਤੂੰ ਸਾਧ ਮਹਾਨਾ, ਮਹਾਰਾਜ ਕਹਿੰਦੇ ਤੂੰ ਬਹੁਤ ਵੱਡਾ ਸਾਧ ਹੈ, ਇਹ ਛੇਵੇਂ ਪਾਤਸ਼ਾਹ ਦੇ ਬਚਨ ਹੋਏ। ਮਹਾਰਾਜ ਕਹਿੰਦੇ ਜਲਣਾ, ਹਾਂ ਮਹਾਰਾਜ, ਕਹਿੰਦੇ ਇਹ ਦੱਸ ਵੀ ਇਹ ਤੁਰਕ ਬਿਨੇ ਗੱਲ ਤੋਂ ਮੇਰੇ ਗੱਲ ਕਿਉਂ ਪਈ ਜਾਂਦੇ ਆ? ਕਹਿੰਦੇ ਮਹਾਰਾਜ ਤੁਸੀਂ ਗੱਲ ਇਹ ਆ ਵੀ ਕੁੱਤੀ ਬੰਨੀ ਹੋਈ ਹੈ ਪਾਵੇ ਦੇ ਨਾਲ, ਕਹਿੰਦੇ ਕੁੱਤੇ ਨੇ ਇਹ ਤਾਂ ਭੌਂਕਦੇ ਆ, ਐਡਾ ਖੁੱਲਾ ਖੁਲਾਸਾ ਸੀ। ਮਹਾਰਾਜ ਕਹਿੰਦੇ ਕਿਹੜੀ ਕੁੱਤੀ ਬੰਨੀ ਹੋਈ ਹੈ? ਕਹਿੰਦੇ ਮਹਾਰਾਜ ਮਾਇਆ ਰੂਪੀ ਕੁੱਤੀ ਹੋਈ ਹੈ, ਮਾਇਆ ਛੱਡ ਦੋ, ਕਹਿੰਦੇ ਮੁੜ ਕੇ ਕੁੱਤੇ ਭੌਂਕਣ ਦੇ ਹਟ ਜਾਣਗੇ ਤੁਰਕ। ਮਹਾਰਾਜ ਹੱਸ ਪਏ, ਬੜੇ ਹੱਸੇ, ਕਹਿੰਦੇ ਜਲਣਾ ਤੂੰ ਐਂ ਸਿੱਧਾ ਸਾਧਾ ਸਾਧ, ਜੇ ਅਸੀਂ ਤੁਰਕਾਂ ਨੂੰ ਡੰਨ ਨਾ ਦਿੱਤਾ, ਕਹਿੰਦੇ ਫਿਰ ਇਹ ਦਬਣੇ ਨਹੀਂ ਹੈ, ਇਹ ਤਾਂ ਹੁਣ ਪਾਵੇ ਨਾਲ ਬੰਨ ਲਈ ਤਾਂ ਬੱਝੀ ਰਹੋਗੇ, ਹੁਣ ਸਿੱਖਾਂ ਦੀ ਰੱਖਿਆ ਕਰਾਂਗੇ। ਇਸ ਕਰਕੇ ਸਾਧ ਸਿੰਘ ਗ੍ਰਿਸਤੀ ਜੀਵਨ ਦੇ ਵਿੱਚ ਫਿਰ ਵੀ ਬੜਾ ਤਿਆਗੀ ਰਿਹਾ ਇਹ, ਤੇ ਇਹਨੂੰ ਗ੍ਰਿਸਤੀ ਜੀਵਨ ਦੇ ਜਿਹੜਾ ਸਾਥੀ ਮਿਲਿਆ, ਤੇ ਉਹ ਵੀ ਮਾਤਾ ਲੋਈ ਵਰਗੀ ਉਹ ਭਗਤਣੀ ਮਿਲ ਗਈ ਉਸਨੂੰ, ਰਾਮ ਕੀ ਸੀ ਉਹਦਾ ਨਾਮ। ਜਿਮੀਦਾਰਾ ਕਰਦਿਆਂ ਕਰਦਿਆਂ ਸਾਧ ਸਿੰਘ ਜੀ ਉੱਥੇ ਦੋ ਤਰ੍ਹਾਂ ਦੀ ਗੱਲ ਹੈ, ਵੀ ਇੱਕ ਤਾਂ ਵੀ ਮਾਮਲਾ ਕਰਾਉਣ ਵਾਲਾ ਮੁਨੀਮ ਸੀ, ਇੱਕ ਇਹ ਹੈ ਵੀ ਇਹਦੇ ਨਾਲ ਚਾਰ ਪੁੱਤਰ ਹੋਏ, ਚਾਰੇ ਮਰ ਗਏ ਸੀ, ਜਨਮ ਲੈਂਦਾ ਰਿਹਾ, ਬੱਚਾ ਮਰ ਗਿਆ, ਵਿਰਾਗ ਦੇ ਵਿੱਚ ਆ ਕੇ ਫਿਰ ਇਹਨੇ ਘਰ ਵਾਲੀ ਦੀ ਵੀ, ਉਹ ਕਹਿੰਦੀ ਹੁਣ ਬੰਦਗੀ ਉਹ ਕਰਨੀ ਹੈ। ਇਹਨਾਂ ਨੇ ਦੋਨਾਂ ਨੇ ਚੌਂਕੜਾ ਇਕੱਠੇ ਲਾਉਂਦੇ ਹੁੰਦੇ ਸੀ, ਬਹੁਤ ਵੱਡੀ ਬੰਦਗੀ ਕੀਤੀ ਹੈ, ਬ੍ਰਹਮ ਗਿਆਨ ਦੋਨਾਂ ਨੂੰ ਵੀ ਪ੍ਰਾਪਤ ਹੋਇਆ, ਛੇਵੇਂ ਪਾਤਸ਼ਾਹ ਦੀ ਕਿਰਪਾ ਹੋ ਗਈ ਇਹਨਾਂ ਤੇ। ਅਸਲ ਦੇ ਵਿੱਚ ਕਹਿੰਦੇ ਵੀ ਇਹਦੇ ਪੁੱਤਰ ਮਰਨ ਤੋਂ ਸਰੀਕਾ ਨੇ ਜ਼ਮੀਨ ਦੱਬ ਲਈ ਸੀ ਇਹਦੀ, ਵੀ ਚਲੋ ਇਹਨੇ ਕੀ ਕਹਾਉਣਾ ਹੁਣ ਤਾਂ ਉਤਰਿਆ ਹੀ ਜਾਊਗਾ ਕਿ ਸਰੀਕਾ ਨੇ ਜ਼ਮੀਨ ਦੱਬ ਲਈ। ਉਹ ਮਾਮਲਾ ਬਣਾ ਦਿਆ ਕਰਨ, ਇਹਨੇ ਝਗੜਾ ਨੇ ਕੀਤਾ, ਘਰ ਬਾਰ ਛੱਡ ਕੇ ਚਲਿਆ ਗਿਆ। ਫਿਰ ਇਹ ਸਾਧ ਸਿੰਘ ਜੀ ਨੇ ਰਾਮ ਕੀ ਨੂੰ ਕਹਿੰਦਾ ਵੀ ਦੇਖ ਆਪਾਂ ਲੋਕਾਂ ਦਾ ਖਾ ਕੇ ਤਾਂ ਬੰਦਗੀ ਨਹੀਂ ਹੋਣੀ, ਧਰਮ ਦੀ ਕਿਰਤ ਕਰੀਏ, ਰੋਜ਼ ਦਿਹਾੜੀ ਕਰ ਲਿਆ ਕਰੇ। ਉਹਦੇ ਨਾਲ ਜਿੰਨਾ ਕੁ ਰਾਸ਼ਨ ਮਿਲਦਾ ਸੀ ਦੋਨੇ ਅੱਠ ਪੈਰਾ ਭੋਜਨ ਛਕਦੇ। ਉਹ ਜਿਹੜਾ ਰੋਜ਼ ਦੀ ਤਨਖਾਹ ਦੇਣ ਵਾਲਾ, ਇਹਨੂੰ ਦਰਮਾਹਾ ਕਹਿੰਦੇ ਸੀ, ਰੋਜ਼ ਦਿਆ ਕਰਦਾ ਸੀ, ਉਹਨੇ ਸਾਰੇ ਜਦੋਂ ਸਾਰੇ ਲੋਕ ਭੱਜ ਭੱਜ ਕੇ ਮੂਹਰੇ ਹੋ ਜਾ ਕਰਨ ਮਜ਼ਦੂਰ, ਇਹ ਬੈਠਾ ਰਿਹਾ ਕਰੇ। ਉਹਨੇ ਫਿਰ ਕਹਿਣਾ, ਆਓ ਜੀ ਬਾਬਾ ਜੀ ਜਲਣ ਜੀ, ਤੁਸੀਂ ਵੀ ਆਪਣੇ ਪੈਸੇ ਲੜੋ, ਬਹੁਤ ਸਤਿਕਾਰ ਦੇ ਨਾਲ ਬੋਲਣਾ। ਤਾਂ ਉਸ ਵੇਲੇ ਸਾਧ ਸਿੰਘ ਜੀ ਫਿਰ ਇਹ ਸਿਲਸਿਲਾ ਚੱਲਦਾ ਰਿਹਾ। ਗੋਇੰਦਵਾਲ ਸਾਹਿਬ ਦੇ ਕੋਲ ਹੀ ਜਗ੍ਹਾ ਹੈ, ਯਾਤਰਾ ਕਰਦੇ ਕਰਦੇ ਇੱਕ ਨੇ ਐਸਾ ਹੋਇਆ ਤੇ ਭਗਤਣੀ ਨੇ ਦੋਵੇਂ ਹੱਥ ਜੋੜ ਕੇ ਆਪਣੇ ਪਤੀ ਦੇ ਚਰਨਾਂ ਚ ਖੜੀ ਹੈ, ਕਹਿਣ ਲੱਗੀ ਜੀ, ਕਹਿੰਦੇ ਜਲਣ ਕਹਿਣ ਲੱਗਿਆ, ਰਾਮ ਕੀ ਹੋਇਆ, ਹੱਥ ਕਿ ਨਹੀਂ ਖੜੀ ਹੈ, ਇਉਂ ਨਾ ਕਰਿਆ ਕਰ, ਤੂੰ ਵੀ ਬੰਦਗੀ ਕਰਦੀ ਹੈ, ਮੈਂ ਤਾਂ ਤੈਨੂੰ ਆਪਣਾ ਸਾਥੀ ਸਮਝਦਾ, ਸੰਸਾਰ ਦੀ ਤਾਂ ਕਿਰਿਆ ਤਿਆਗ ਚੁੱਕੀ ਸੀ, ਇਹ ਤਾਂ ਬੰਦਗੀ ਕਰਦੇ ਸੀ ਜਿਵੇਂ ਮਿੱਤਰ ਰਹਿੰਦੇ ਨੇ, ਐਂ ਰਹਿੰਦੇ ਸੀ। ਕਹਿੰਦੀ ਜੀ ਮੈਂ ਮਾਫ਼ੀ ਮੰਗਣ ਵਾਸਤੇ। ਅਖੇ ਕੀ ਹੋ ਗਿਆ? ਕਹਿੰਦੀ ਜੀ ਹੋਇਆ ਤਾਂ ਕੁਛ ਨਹੀਂ, ਵੀ ਇੰਨਾ ਲੰਮਾ ਜੀਵਨ ਮੈਂ ਤੁਹਾਡੇ ਨਾਲ ਰਹੀ ਹਾਂ, ਖ਼ਬਰਾਂ ਕਿੰਨੀਆਂ ਭੁੱਲਾਂ ਹੋਈਆਂ ਹੋਣਗੀਆਂ, ਵੀ ਤੁਸੀਂ ਮੈਨੂੰ ਮਾਫ਼ ਕਰ ਦਿਉ। ਕਹਿੰਦੇ ਵੀ ਕੀ ਗੱਲ ਤੇਰੀ ਸੁਰ ਬਦਲੀ? ਕਹਿੰਦੇ ਜੀ ਹੁਣ ਮੈਨੂੰ ਸੱਦਾ ਆ ਗਿਆ। ਕਹਿੰਦੇ ਅੱਛਾ ਕੋਈ ਨਹੀਂ, ਮੈਂ ਵੀ ਤਾਂ ਆ ਜਾਣਾ, ਸੱਦਾ ਆ ਗਿਆ, ਚਲੀ ਜਾ। ਤੇ ਜਾਂਦੇ ਆਕਾਸ਼ ਵਾਲੇ ਪਾਸੇ ਨੂੰ ਦੇਖਿਆ, ਕਿਉਂਕਿ ਮੂੰਹ ਉੱਪਰ ਨੂੰ ਸੀ, ਰਾਤ ਦੇ ਟਾਈਮ ਸੀ। ਕਹਿੰਦੇ ਰਾਮ ਕੀ ਵੀ ਇੱਕ ਕੰਮ ਕਰ ਸਕਦੀ ਹੈ? ਕਹਿੰਦੀ ਜੀ ਹੁਕਮ ਕਰੋ। ਕਹਿੰਦੇ ਦੇਖ ਹੁਣ ਤਾਂ ਜਦੋਂ ਸਰੀਰ ਤਿਆਗ ਦੇਵੇ ਉਦੋਂ ਅਧਿਕਾਰ ਨਹੀਂ ਹੁੰਦਾ ਨਾ ਪਤੀ ਦਾ ਨਾ ਪਤਨੀ ਦਾ, ਪਰ ਇਹ ਪਰਮਾਰਥੀ ਕੰਮ ਹੈ, ਇਹ ਦੱਸ। ਕਹਿੰਦੇ ਉਹ ਮਨੀਮ ਜਿਹੜਾ ਮੈਨੂੰ ਜੀ ਕਹਿੰਦਾ ਸੀ, ਉਹ ਜਮਦੂਤਾਂ ਦਾ ਫੜਿਆ ਹੋਇਆ, ਉਹ ਨਹੀਂ ਜਾ ਰਹੇ, ਤੂੰ ਹੀ ਜਾ ਦੇ, ਬੜਾ ਬੜਾ ਰੋਂਦਾ ਕਲਮ, ਮੈਨੂੰ ਬੜਾ ਤਰਸ ਆਇਆ, ਵੀ ਜਿਹਾ ਜਿਹਾ ਮਰਜ਼ੀ ਹੈ, ਚਾਹੇ ਪਾਪੀ ਹੋਈ ਹੈ, ਪਰ ਮੈਨੂੰ ਤਾਂ ਜੀ ਕਹਿੰਦਾ ਰਿਹਾ, ਤੇ ਤੂੰ ਹੁਣ ਬੈਕੁੰਠ ਵਿੱਚ ਬਾਅਦ ਚ ਜਾਈ, ਪਹਿਲਾਂ ਧਰਮਰਾਜ ਦੇ ਜਾ। ਕਹਿੰਦੇ ਜੀ ਸਤਿਵਚਨ ਕੀ ਕਹਿਣਾ? ਧਰਮਰਾਜ ਨੂੰ ਕਹਿ ਦੀ ਵੀ ਇਹ ਜਲਣ ਭਗਤ ਨੂੰ ਜੀ ਕਹਿੰਦਾ ਰਿਹਾ, ਲੇਖਾ ਜਿਹੜਾ ਕਰਨਾ ਥੋੜਾ ਜਿਹਾ ਹਿਸਾਬ ਕਿਤਾਬ ਨਾਲ ਕਰੀ, ਜੀ ਦਾ ਲੇਖਾ ਵਿੱਚ ਰੱਖੀ। ਉਹਨੇ ਆਪਣਾ ਅਸਥੂਲ ਸਰੀਰ ਤਿਆਗਿਆ, ਸੂਖਮ ਸਰੀਰ ਦੁਆਰਾ ਧਰਮਰਾਜ ਦੇ ਪਹੁੰਚ ਗਈ। ਧਰਮਰਾਜ ਹੱਥ ਬੰਨ ਕੇ ਖੜਾ ਹੋ ਗਿਆ, ਨਾਮ ਧਿਆਨ ਸਾਜਨਾ ਜਨ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਵੀ। ਬੀਬੀ ਤੂੰ ਕਿਵੇਂ ਆ ਗਈ ਇੱਥੇ? ਕਹਿੰਦੀ ਮੈਂ ਤਾਂ ਸੁਨੇਹਾ ਦੇਣ ਆਈ ਹਾਂ, ਮੇਰੇ ਪਤੀ ਜਲਣ ਨੇ ਸੁਨੇਹਾ ਦਿੱਤਾ, ਆਹ ਜਿਹੜਾ ਮੁਜ਼ਰਮ ਤੈ ਫੜਿਆ ਹੋਇਆ ਪਾਪੀ, ਵੀ ਜਿਹਾ ਜਿਹਾ ਮਰਜ਼ੀ ਹੈ, ਪਰ ਭਗਤ ਜੀ ਕਹਿੰਦੇ ਮੈਨੂੰ ਜੀ ਕਹਿੰਦਾ ਰਿਹਾ, ਇਹਦਾ ਲੇਖਾ ਜਿਹੜਾ ਜੀ ਦਾ ਵਿੱਚ ਰੱਖੀ। ਕਹਿੰਦੇ ਬੀਬੀ ਹੁਣ ਫਿਰ ਲੇਖਾ ਕੀ ਕਰਨੇ ਦਾ? ਆ ਲੈ ਤੇਰੇ ਸਾਹਮਣੇ ਧਰਮਰਾਜ ਨੇ ਕਾਗਜ਼ ਫਾੜ ਦਿੱਤੇ, ਧਰਮਰਾਜ ਦਰ ਕਾਗਜ਼ ਫਾੜੇ, ਜਨ ਨਾਨਕ ਲੇਖਾ ਸਮਝਾ। ਕਹਿੰਦੀ ਜਾ, ਇਹ ਵੀ ਬੈਕੁੰਠ ਦੇ ਵਿੱਚ ਜਾਊਗਾ, ਹੁਣ ਤੇਰੇ ਪਤੀ ਨੂੰ ਜੀ ਕਹਿੰਦਾ ਰਿਹਾ। ਸੋਚਿਆ ਵੀ ਮੈਂ ਹਰ ਰੋਜ਼ ਕੰਮ ਕਰਕੇ ਵਾਪਸ ਆ ਕੇ ਦੱਸਦੀ ਹੁੰਦੀ ਸੀ, ਵੀ ਹੁਣ ਇਹ ਪਤੀ ਦੀ ਆਗਿਆ ਦੀ ਉਲੰਘਣਾ ਹੋਜੂ, ਲੋਕ ਪਰਚਾਉਣੀ ਵਾਸਤੇ ਬੈਠੇ ਆ, ਭਗਤਣੀ ਜਿਉਂਦੀ ਹੋ ਗਈ, ਭਗਤ ਜੀ ਵਧਾਈਆਂ ਹੋ, ਜਿਉਂਦੀ ਹੋ ਗਈ। ਭਗਤਣੀ ਕਹਿੰਦਾ ਹੈ ਇਹ ਕੀ ਹੋਇਆ? ਤੇ ਰਾਮ ਕੀ ਨੇ ਕਹਿਣ ਲੱਗੀ, ਪਤੀ ਜੀ ਕਹਿੰਦੇ ਆ ਕੀ ਕੀਤਾ ਤੈਂ, ਜੇ ਤੂੰ ਮਰਨਾ ਸੀ ਜਿਉਂਦੀ ਕਿਉਂ ਹੈ, ਜੇ ਇਹਦਾ ਜੇ ਜਿਉਂਦੀ ਹੋਣੀ ਸੀ ਮਰਨਾ ਕਿਉਂ ਸੀ, ਤੈਂ ਜੰਮਣਾ ਮਰਨਾ ਤੇ ਤੇਰੇ ਹੱਥ ਦੇ ਵਿੱਚ ਸੀ, ਕਿਉਂ ਹੋਇਆ ਸਾ? ਕਹਿੰਦੀ ਜੀ ਮੈਂ ਤਾਂ ਤੁਹਾਨੂੰ ਦੱਸਣ ਵਾਸਤੇ ਆਈ ਹਾਂ ਵੀ ਉਹ ਜਿਹਦੀ ਸਿਫਾਰਸ਼ ਤੁਸੀਂ ਕੀਤੀ ਸੀ ਧਰਮਰਾਜ ਨੇ ਸੱਚਖੰਡ ਚ ਭੇਜਤਾ ਵੈਕੁੰਠ ਚ। ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀ, ਤੇਰੇ ਦੱਸਣ ਦੀ ਕੀ ਲੋੜ ਸੀ, ਇਹ ਲੋਕ ਹੁਣ ਮੇਰੇ ਮਗਰ ਪੈਣਗੇ ਵੀ ਇਹ ਏਡੇ ਕਰਾਮਾਤੀ ਵਾਲੇ ਨੇ, ਮੈਨੂੰ ਇਲਾਕਾ ਛੱਡਣਾ ਪਊ, ਹੁਣ ਜਾ ਛੇਤੀ ਦੇ ਕੇ ਚਲੀ ਜਾ। ਉਸ ਵੇਲੇ ਵੈਕੁੰਠ ਨੂੰ ਰਾਮ ਕੀ ਚਲੇ ਗਏ, ਭਗਤ ਜੀ ਵੀ ਇਸੇ ਤਰ੍ਹਾਂ ਗਏ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਉਹਦੇ ਉੱਤੇ ਸਾਧ ਸਿੰਘ ਜੀ ਪ੍ਰਚਾਰ ਦੇ ਵਿੱਚ ਕੰਮ ਦੇਣ ਵਾਲੀ ਸਾਖੀ। ਹਾਂਜੀ ਬੋਲੋਗੇ।
ਪ੍ਰਭਾਤੀ ਮਹੱਲਾ ਪਹਿਲਾ।
ਪ੍ਰਭਾਤੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਕਿਸੇ ਜੋਗੀ ਪ੍ਰਤੀ ਕਥਨ ਕਰਦੇ ਹੋਏ ਫਰਮਾਉਂਦੇ ਹਨ ਜੀ,
ਜਾ ਕੈ ਰੂਪ ਨਾਹੀ ਜਾਤ ਨਾਹੀ।
ਤੇ ਮਹਾਰਾਜ ਕਹਿੰਦੇ ਜਿਸ ਪਰਮਾਤਮਾ ਦੇ ਪਾਸ ਕੋਈ ਵੀ ਖਾਸ ਰੂਪ ਆਕਾਰ ਨਹੀਂ ਹੈ ਤੇ ਉਹ ਮੈਕੀ ਆਕਾਰਾਂ ਵਾਲਾ ਨਹੀਂ ਹੈ, ਜਾ ਕੇ ਰੂਪ ਨਾਹੀ ਜਾਤ ਨਾਹੀ, ਕੋਈ ਜਾਤ ਜਾਤੀ ਵੀ ਨਹੀਂ ਹੈ ਉਸਦੇ,
ਨਾ ਹੀ ਮੁੱਖ ਮਾਸਾ,
ਨਾ ਹੀ ਮੁੱਖ ਮੂੰਹ ਹੈ ਸਾਡੇ ਵਰਗਾ, ਨਾ ਹੀ ਮਾਸਾ ਮਾਸ ਵੀ ਨਹੀਂ ਹੈ।
ਸਤਿਗੁਰ ਮਿਲੇ ਨਿਰੰਜਨ ਪਾਇਆ।
ਜੇਕਰ ਜੀਵ ਸਤਿਗੁਰਾਂ ਦੇ ਨਾਲ ਮਿਲ ਜਾਵੇ ਤਾਂ ਫਿਰ ਉਹ ਨਿਰੰਜਨ ਸ਼ੁੱਧ ਸਰੂਪ ਵਾਹਿਗੁਰੂ ਨੂੰ, ਜਿਹਦਾ रूप रेख कोई नू रूप ना रेख ना रंग कुछ त्रै गुण ते प्रभिन्न ओ मिल जांदा है।
तेरा नाम है निवासा,
हे प्रभु तेरे नाम विच निवासा निवास होया उन्हां दा जेड़े तेरे नाम दे विच जुड़ गए।
अवधू सहजे तत विचार,
ते क्योंकि ओ अवधूत सी जोगी कहिंदे सुभावक ही शांति पूर्वक तत स्वरूप विच विचार, तत स्वरूप दी विचार कर ते शांति पूर्वक तत स्वरूप दा विचार कर तू
जा ते फिर ना आवह सहसार,
जाते इस करके फिर मुड़के संसार दे विच नहीं आना पवेगा, भाव जमन मरण तो छुटकारा हो जाएगा तेरा हे जोगी
रहाओ।
असाई दे के फरमाउंदे है
जा के कर्म नाही धर्म नाही,
इस परमात्मा दे वास्तु स्वरूप विच नित निमित कर्म भी कोई नहीं, जग आदि धर्म भी कोई नहीं, नाही उस दे विच
नाही सुच माला,
नाही सुचता दी माला है, भाव जिमे किसी ने रुद्राखी माला ते किसी ने उन दी माला, ए पवित्र मनिया न उदे स्वरूप च ऐसी कोई माला नहीं। ए माला दे भी बड़े भेद न, जेड़े रुद्राखी शैवी मत वाले ने शिव जी नू मन वाले, ओ रुद्र दी अख कहिंदे शिव जी दी अख है, जेड़े हैगे वैष्णव मत वाले ਉਹ ਕਹਿੰਦੇ ਆ ਕਿ ਤੁਸੀਂ ਸ਼ਿਵ ਜੀ ਦੇ ਜਿਹੜੀਆਂ ਅੱਖਾਂ ਨੇ ਇਹ ਇਹ ਹੈ ਤੁਹਾਡੇ ਕੋਲ ਮਾਲਾ ਥੋੜੀ ਆ ਇਹ ਰੁਦਰਾਖਰ ਰੁਦਰ ਸ਼ਿਵ ਜੀ ਦੀਆਂ ਅੱਖਾਂ ਉਹ ਮਿਹਣਾ ਮਾਰਦੇ ਆ। ਉਹ ਕਹਿੰਦੇ ਤੁਸੀਂ ਜਿਹੜੀ ਤੁਲਸੀ ਮਾਲਾ ਚੱਕੀ ਫਿਰਦੇ ਹੋ ਇਹ ਬਰਿੰਦਾ ਰਾਕਸ਼ਣੀ ਦੇ ਹੱਡ ਚੱਕੀ ਫਿਰਦੇ ਹੋ ਕੇ ਭਗਵਾਨ ਵਿਸ਼ਨੂੰ ਨੂੰ ਸਰਾਪ ਹੋਇਆ ਸੀ ਨਾ ਬਰਿੰਦਾ ਰਾਕਸ਼ਣੀ ਜਲੰਧਰੀ ਦੈਤ ਦੇ ਘਰ ਵਾਲੀ ਉਹਦਾ ਸੱਤ ਤੋੜ ਸਾਰੀ ਦੇਵਤਿਆਂ ਦੇ ਪੱਖ ਵਿੱਚ ਆ ਕੇ ਉਹਨੇ ਕਿਹਾ ਜਾ ਤੂੰ ਪੱਥਰ ਬਣ ਕੇ ਨਦੀ ਦੇ ਵਿੱਚ ਪੱਥਰ ਬਣ, ਗੰਡਕੀ ਨਦੀ ਦਾ ਪੱਥਰ ਬਣਿਆ। ਕਹਿੰਦੇ ਤੂੰ ਤੁਲਸੀ ਬਣੇਗੀ, ਤੁਲਸੀ ਲੈ ਕੇ ਤੇਰੇ ਪੱਤੇ ਚੜਾਇਆ ਕਰਨਗੇ ਮੇਰੇ ਤੇ, ਤਾਂ ਇਹ ਹਿੰਦੂ ਮਤ ਵਾਲੇ ਉਹ ਤੁਲਸੀ ਦੇ ਪੱਤੇ ਚੜਾਉਂਦੇ ਆ। ਉਹ ਕਹਿੰਦੇ ਤੁਸੀਂ ਤੁਲਸੀ ਹੈ ਜਿਹੜਾ ਰਾਕਸ਼ਣੀ ਦੇ ਹੱਡ ਚੱਕੀ ਫਿਰਦੇ ਹੋ, ਜਿਹੜੇ ਕੂਕਾ ਸੰਪਰਦਾ ਵਾਲੇ ਕਹਿੰਦੇ ਉੱਨ ਦੀ ਮਾਇਆ ਪਵਿੱਤਰ ਹੁੰਦੀ ਹੈ ਮਾਲਾ, ਤੇ ਕੁਛ ਲੋਕ ਨੇ ਕਹਿੰਦੇ ਸੂਤ ਦੀ ਮਾਇਆ ਮਾਲਾ ਜ਼ਿਆਦਾ ਪਵਿੱਤਰ ਹੁੰਦੀ ਹੈ। ਜਦੋਂ ਅਕਾਲੀ ਲਹਿਰ ਚੱਲੀ ਇਹਨਾਂ ਨੇ ਕੰਮੇ ਨੇ ਵੇੜਤਾ, ਕਹਿੰਦੇ ਲੋਹੇ ਦੀ ਮਾਲਾ ਫੇਰਿਆ ਕਰੋ ਸਾਰਿਆਂ ਤੋਂ ਵਧੀਆ ਹੁੰਦੀ ਹੈ। ਪਰ ਉਹਦੇ ਵਿੱਚ ਇਹ ਮਾਲਾ ਦਾ ਕੋਈ ਭੇਦ ਨਹੀਂ ਹੈ ਵੀ ਆਹ ਮਾਲਾ ਸੁੱਚੀ ਹੈ ਜਾਂ ਝੂਠੀ ਹੈ।
ਸੇਵ ਜੋਤ ਤੰਨਹੁ ਬੁੱਧ ਪਾਈ,
ਸਾਰਾ ਹੀ ਬੋਲ ਦੋ ਜੀ।
ਸਤਿਗੁਰੂ ਰਖਵਾਲਾ,
ਜੋ ਰਖਵਾਲਾ ਰੱਖਿਆ ਕਰਨ ਵਾਲਾ ਸਤਿਗੁਰੂ ਹੈ ਉਹਦੇ ਕੰਨੋਂ ਪਾਸੋਂ ਐਸੇ ਸ਼ਿਵ ਕਲਿਆਣ ਸਰੂਪ ਜੋਤ ਸਰੂਪ ਪਰਮਾਤਮਾ ਦੀ ਪ੍ਰਾਪਤੀ ਵਾਲੀ ਆਤਮ ਪਛਾਣੀ ਬੁੱਧ ਮਤ ਪਾਈ ਦੀ ਹੈ।
ਜਾ ਕੈ ਵਰਤ ਨਾਹੀ ਨੇਮ ਨਾਹੀ,
ਜਿਸ ਪਰਮਾਤਮਾ ਪ੍ਰਭੂ ਦੇ ਵਾਸਤੂ ਰੂਪ ਵਿੱਚ ਕੋਈ ਵਰਤ ਤੇ ਉਪਰਾਮਤਾ ਆਦਿ ਜਾਂ ਉਪਵਾਸ ਜਿਹੜਾ ਹੈ ਇਹ ਨਹੀਂ ਹੈ, ਵਰਤ ਨਹੀਂ ਹੈ, ਆਦਿ ਦਾ ਦਿਖਾਵਾ ਨਹੀਂ ਹੈ, ਤੇ ਨੇਮ ਨਾਹੀ ਤੇ ਨੇਮ ਕਰਮ ਕਾਂਡ ਅਨੁਸਾਰ ਜਿਹੜਾ ਨਿਤ ਕਿਰਿਆ ਦਾ ਇਹ ਵੀ ਕੋਈ ਨੇਮ ਨਹੀਂ ਹੈ ਉਹਦੇ ਵਿੱਚ।
ਨਾਹੀ ਬਕਬਾਈ,
ਨਾਹੀ ਬਕਵਾਈ, ਬਕਵਾਦ ਕਰਨ ਦਾ ਭਾਵ ਵਿਅਰਥ ਬੋਲਣ ਦੀ ਆਦਤ ਹੈ ਉਸਨੂੰ।
ਗਤ ਅਵਗਤ ਕੀ ਚਿੰਤ ਨਾਹੀ,
ਗਤ ਗ੍ਰਹਿਣ ਕਰਨ ਅਤੇ ਅਵਗਤ ਤਿਆਗਣ, ਗਤ ਮੁਕਤੀ ਨੂੰ ਪ੍ਰਾਪਤ ਹੋਣ ਅਤੇ ਅਵਗਤ ਬੇਗਤ ਹੋਣਾ, ਵੀ ਫਲਾਣਾ ਬੇਗਤ ਮਰ ਗਿਆ ਜੀ, ਗਤ ਜਾਣ ਅਤੇ ਅਵਗਤ ਆਉਣ, ਗਤਾਗਤ ਜਿਹੜਾ ਕਹਿੰਦੇ ਆ ਇਹਦੀ ਕੋਈ ਚਿੰਤਾ ਨਹੀਂ ਹੈ।
ਸਤਿਗੁਰੂ ਫੁਰਮਾਈ,
ਇਹ ਗੱਲ ਸਤਿਗੁਰਾਂ ਨੇ ਫੁਰਮਾਈ ਕਹਿਣਾ ਕੀਤੀ ਹੈ ਜੀ।
ਜਾ ਕੇ ਆਸ ਨਾਹੀ ਨਿਰਾਸ ਨਾਹੀ,
ਜਿਸ ਪਰਮਾਤਮਾ ਦੇ ਵਾਸਤੂ ਸਰੂਪ ਵਿੱਚ ਦੀਰਘ ਕਾਲ ਤੱਕ ਬਣੀ ਹੋਈ ਕੋਈ ਆਸ ਉਮੀਦ ਨਹੀਂ ਹੈ ਅਤੇ ਨਿਰਾਸ਼ਤਾਈ ਵੀ ਨਹੀਂ ਹੈ।
ਚਿੱਤ ਸੁਰਤ ਸਮਝਾਈ,
ਜਿਸ ਚਿੱਤ ਚੇਤਨ ਸਰੂਪ ਸੁਰਤ ਗਿਆਤ ਸਤਿਗੁਰੂ ਨੇ ਸਮਝਾਈ ਬੁਝਾਈ ਸਮਝਾ ਦਿੱਤੀ ਹੈ, ਉਹ ਚਿਤ ਚੇਤਨ ਸਰੂਪ ਦੇ ਸੁਰਤ ਗਿਆਤ ਸਰੂਪ ਹੈ, ਇਹ ਗੱਲ ਸਤਿਗੁਰਾਂ ਨੇ ਸਮਝਾ ਦਿੱਤੀ ਹੈ।
ਤੰਤ ਕੋ ਪਰਮ ਤੰਤ ਮਿਲਿਆ,
ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹੈ ਕਿ ਜਦੋਂ ਗੁਰਾਂ ਦੁਆਰਾ ਸਾਰੀ
ਨਾਨਕਾ ਬੁੱਧ ਪਾਈ,
ਤੇ ਸਤਿਗੁਰੂ ਜੀ ਕਥਨ ਕਰਦੇ ਹੈ ਕਿ ਜਦੋਂ ਗੁਰਾਂ ਦੁਆਰਾ ਐਸੀ ਆਤਮ ਪਛਾਣੀ ਬੁੱਧ ਮਤ ਪਾਈ ਪਾਉਣਾ ਕੀਤੀ, ਤਦੋਂ ਤੰਤ ਜੀਵ ਜਿਹੜਾ ਜੀਵ ਆਤਮਾ ਹੈ, ਜੀਵ ਆਤਮਾ ਨੂੰ ਪਰਮ ਤੰਤ ਵੱਡਾ ਤੰਤ ਹੈ, ਜਿਹੜਾ ਤੰਤ ਦਾ ਵੱਡਾ ਭਾਵ ਪਰਮ ਤੰਤ ਵੱਡਾ ਤੱਤ ਸਰੂਪ ਕੌਣ ਹੈ, ਹਰੀ ਪਰਮੇਸ਼ਵਰ ਵਾਹਿਗੁਰੂ ਮਿਲਿਆ, ਉਹਦਾ ਮਿਲਾਪ ਹੋ ਗਿਆ ਹੈ।
ਪ੍ਰਭਾਤੀ ਮਹੱਲਾ ਪਹਿਲਾ,
ਤੇ ਮਹਾਰਾਜ ਸਾਹਿਬ ਜੀ ਪ੍ਰਭਾਤੀ ਰਾਗ ਦੇ ਅੰਦਰ ਕਥਨ ਕਰਦੇ ਹਨ ਅੱਗੇ ਗੁਰੂ ਨਾਨਕ ਸਾਹਿਬ।
ਤਾ ਕਾ ਕਹਿਆ ਦਰ ਪ੍ਰਵਾਨ,
ਇਹ ਭਾਈ ਉਸ ਮਨੁੱਖ ਦਾ ਕਹਿਆ ਹੋਇਆ ਆਖਿਆ ਹੋਇਆ ਵਚਨ ਵਾਹਿਗੁਰੂ ਦੇ ਦਰ ਤੇ ਪ੍ਰਵਾਨਿਕ ਹੋ ਜਾਂਦਾ ਹੈ।
ਬਿਖ ਅੰਮ੍ਰਿਤ ਦੋਏ ਸਮ ਕਰ ਜਾਣ,
ਬਿਖ ਬਿਓ ਅਤੇ ਅੰਮ੍ਰਿਤ ਦੋਏ ਦੋਨਾਂ ਨੂੰ ਸਮ ਇੱਕ ਸਮਾਨ ਕਰਕੇ ਜਾਣ ਜਾਣ ਨਾ ਕੀਤਾ। ਵਿਓ ਦੀ ਨਿਆਈ ਦੁੱਖ, ਅੰਮ੍ਰਿਤ ਦੀ ਨਿਆਈ ਸੁੱਖ। ਵਿਓ ਦੀ ਨਿਆਈ ਕੌੜੇ ਬਚਨ, ਅੰਮ੍ਰਿਤ ਦੀ ਨਿਆਈ ਉਸਤਤੀ ਮਿੱਠੇ ਬਚਨ। ਇਹਨਾਂ ਦੋਨਾਂ ਚ ਇੱਕ ਸਮਾਨ ਬਿਰਤੀ ਕਰਦਾ ਹੈ ਤੇ ਇਸ ਪ੍ਰਕਾਰ ਸਮਾਨ ਬਿਰਤੀ ਰਹਿੰਦੀ ਹੈ ਜਿਸ ਦੇ ਉਹਦਾ ਕਿਹਾ ਹੋਇਆ ਦਰਗਾਹ ਪ੍ਰਮਾਣ ਹੁੰਦਾ।
ਕਿਆ ਕਹੀਏ ਸਰਬੇ ਰਹਿਆ ਸਮਾਏ।
ਕਹਿੰਦੇ ਹੇ ਭਾਈ ਅਸੀਂ ਕਿਆ ਕਹੀਏ, ਕੀ ਕਹਿਣਾ ਕਰੀਏ ਅਸੀਂ, ਹੇ ਪ੍ਰਭੂ ਜੀ ਕੀ ਕਹਿਣਾ ਕਰੀਏ, ਤੂੰ ਤਾਂ ਸਾਰੀਆਂ ਜਗ੍ਹਾ ਦੇ ਵਿੱਚ ਸਮਾਏ ਲੀਨ ਹੋ ਰਿਹਾ ਹੈ।
ਜੋ ਕੁਛ ਵਰਤੈ ਸਭ ਤੇਰੀ ਰਜਾ।
ਜਿਹੜਾ ਕੁਝ ਵੀ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਸਾਰਾ ਕੁਝ ਤੇਰੀ ਰਜਾ ਵਿੱਚ ਹੈ, ਤੇਰੇ ਹੁਕਮ ਵਿੱਚ ਵਰਤ ਰਿਹਾ ਹੈ।
ਰਹਾਉ
ਅਸਾਈ ਦੇ ਕੇ ਕਹਿੰਦੇ ਨੇ
ਪ੍ਰਗਟੀ ਜੋਤ ਚੂਕਾ ਅਭਿਮਾਨ।
ਉਸ ਮਨੁੱਖ ਦੇ ਹਿਰਦੇ ਦੇ ਅੰਦਰੋਂ ਅਭਿਮਾਨ ਹੰਕਾਰ ਚੁੱਕਾ ਚੁੱਕਿਆ ਗਿਆ ਹੈ ਅਤੇ ਵਾਹਿਗੁਰੂ ਦੀ ਜੋਤ ਹੈ ਜਿਹੜੀ ਉਹ ਪ੍ਰਗਟ ਹੋ ਗਈ ਹੈ, ਪ੍ਰਤੱਖ ਹੋ ਗਈ ਹੈ।
ਸਤਿਗੁਰ ਦੀਆ ਅੰਮ੍ਰਿਤ ਨਾਮ।
ਜਿਨ੍ਹਾਂ ਮਨੁੱਖਾਂ ਨੂੰ ਅੰਮ੍ਰਿਤ ਨਾਮ ਸਤਿਗੁਰਾਂ ਨੇ ਦੀਆ ਦੇਣਾ ਕੀਤਾ ਹੈ ਉਹਨਾਂ ਦੀ ਬਾਬਤ ਹੈ ਇਹ ਗੱਲ।
ਕਲ ਮਹਿ ਆਇਆ ਸੋ ਜਨ ਜਾਣ।
ਤੇ ਕਹਿੰਦੇ ਕਲ ਮਹਿ ਆਇਆ ਸੋ ਜਨ ਜਾਣ। ਕਲ ਕਲਯੁਗ ਦੇ ਵਿੱਚ ਆਇਆ ਹੋਇਆ ਉਹੀ ਜਨ ਮਨੁੱਖ ਸਫਲਾ ਜਾਣ ਜਾਣਨਾ ਕਰ ਤੋਂ।
ਸਾਚੀ ਦਰਗਾਹ ਪਾਵੇ ਮਾਣ।
ਉਹੀ ਮਨੁੱਖ ਸੱਚੀ ਦਰਗਾਹ ਦੇ ਵਿਚ ਮਾਣ ਸਤਿਕਾਰ ਪਾਵੇ ਪਾਉਂਦਾ ਹੈ ਜੋ ਪਰਮੇਸ਼ਰ ਦੇ ਨਾਲ ਜੁੜਿਆ ਜਿਹਦੇ ਵਿਚ ਐਸੇ ਗੁਣ ਹਨ।
ਕਹਿਣਾ ਸੁਣਨਾ ਅਕਥ ਘਰ ਜਾਏ।
ਜੋ ਮਨੁੱਖ ਵਾਹਿਗੁਰੂ ਦਾ ਜਿਹੜਾ ਜਸ ਹੈ ਨਾ ਉਹ ਪ੍ਰੀਤ ਰੂਪੀ ਜੀਵ ਦੇ ਨਾਲ ਕਹਿਣਾ ਤੇ ਸ਼ਰਧਾ ਤੇ ਭਰੋਸੇ ਰੂਪੀ ਕੰਨਾਂ ਦੇ ਨਾਲ ਸੁਣਨਾ ਕਰਦਾ ਹੈ। ਉਹ ਜਿਹੜਾ ਐਸਾ ਵਾਹਿਗੁਰੂ ਹੈ ਤੇ ਐਸਾ ਜੋ ਹੈ ਖਾਂ ਬੋਲਦੀ
ਅਕਥ ਘਰ ਜਾਏ।
ਉਹ ਸ਼ਕਤੀ ਬਿਰਤੀ ਕਰਕੇ ਅਕਥ ਕਥਨ ਤੋਂ ਰਹਿਤ ਪ੍ਰਭੂ ਦੇ ਤੁਰਿਆ ਪਦ ਸਰੂਪ ਵਿਚ ਘਰ ਵਿਚ ਜਾਏ ਜਾ ਕੇ ਰਹਿੰਦਾ ਹੈ।
ਕਥਨੀ ਬਦਨੀ ਨਾਨਕ ਜਲ ਜਾਏ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਦੇ ਅੰਦਰੋਂ ਹੋਰ ਕਥਨੀ ਕਥਾਵਾਂ ਦੁਨਿਆਵੀ ਬਦਨੀ ਕਵੀਸ਼ਰੀਆਂ ਇਹਦੀ ਜਿਹੜੀ ਹੋਮੇ ਹੈ ਉਹ ਸੜ ਜਾਂਦੀ ਹੈ, ਨਿਵਿਰਤ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਕਿਉਂਕਿ ਜੋਤੀ ਸਰੂਪ ਕਥਾ ਹੈ ਉਦੋਂ ਬਾਅਦ ਸਵਾਣੇ ਦੇ ਕੋਲ ਦੀਵਾਨ ਹੈ, ਦੋ ਤਿੰਨ ਥਾਵਾਂ ਤੇ ਜਥੇ ਨੇ ਜਾਣਾ ਹੈ। ਆਪਾਂ 15 ਮਿੰਟ ਪਹਿਲਾਂ ਹੀ ਅੱਜ ਸਮਾਪਤੀ ਕਰਦੇ ਹਾਂ, ਆਓ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ।
ਕਹਿਣਾ ਸੁਣਨਾ ਅਕਥ ਘਰ ਜਾਏ, ਕਥਨੀ ਬਦਨੀ ਨਾਨਕ ਜਲ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ
ਗੋਪਾਲ,
ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ
ਨਿਵਾਰ,
ਹੇ ਸਮਰੱਥ ਅਗਮ ਪੂਰਨ ਮੋਹਿ
ਮਾਇਆ ਤਾਰ,
ਅੰਧਕੂਪ ਮਾ ਪਿਆਨ ਨਾਨਕ ਪਾਰ ਉਤਾਰ,
ਆਈ ਪ੍ਰਭ ਸਰਣਾਗਤੀ ਕਿਰਪਾ ਨਿੰਦ ਦਇਆਲ,
ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਾਜ ਹੈ ਚੜੇ ਸੋ ਤਰੇ ਪਾਰ,
ਸਰਦਾ
ਕਰ ਸੇਵ ਦੇ ਪਾਰ ਉਤਾਰਨ ਹਾਰ,
ਸਰਦਾ
ਕਰ ਸੇਵ ਦੇ ਪਾਰ ਉਤਾਰਨ ਹਾਰ।